एक ओंकार सतनाम कर्ता पुरुष निरपाव निर्वैर अकाल मूर्त अजूनी सैभं गुर प्रसाद जप आद सच जुगाद सच है भी सच नानक होसी भी सच सदा सचदानंद सतरंग प्रणासी करी मूल कुनिंदा समस्त निवासी अजाय विभूते गजाय गगने में हरियां करियां करी मूल रही में चतर चक्र वर्ती चतर चक्र भुगते स्वयं को सुभं सर्वदा सर्वजुगते दुकालं परणासी दयालं स्वरूपे सदायंग संगे अपंगं विभूते एक अद्वितीय गुरु नानक देवा वो अंकार गुर अंगद अपेवा सतनाम गुर अमर प्यारे करता राम दास गुरु बारी पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण प्यारे अजूनी तेग बहादुर राय सैभं गुर दशमेश सहाय गुर प्रसाद ग्रंथ गुर ज्ञाना वाहिगुरु बंदन भगवाना गुरु ग्रंथ कलयुग भयो श्री गुरु रूप महान दास पातशाहियां रूप एहो गुरु ग्रंथ जी जान जो मुझ वचन सुनन की चाहे ग्रंथ विचार सुनो चित लाए मेरो रूप ग्रंथ जी जान या मैं भेदना रंचक मान बेस मार यथा अगंत अतोलै ज्यों बुलाव हो त्यों नानक दास बोले क्या हूं कथे कथे कथ देखा मैं अकथ न कथ न जाई जो तुद पावै सोई आखां तिल तेरी वडियाई जो तुद पावै सोई आखां तिल तेरी वड़ियाई वाहिगुरु जी का खालसा वाहिगुरु जी की फतेह परम सत्कार योग गुरु साहब जी दे साजी निवाजी गुरु स्वरूप गुरु खालसा सतसंगत जी हो आप सरबत संगतां चल रही स्थानक मर्यादा दे अनुसार अमृत वेले तो ही लाहा प्राप्त कर रहे हो गुरु साहिब जी दे इस पावन स्थान ते जिथे ग्यारहवें स्वरूप श्री गुरु ग्रंथ साहिब जी प्रकाशमान हो करके संगतां नूं तार रहे हन अमृत वेले नितनेम दियां बाणियां दे जाप गुरमंत्र दा वैखरी बाणी द्वारा नाम सिमरन दा लाहा प्राप्त कीता है उस तों उपरंत श्री आसा जी दी वार दे कीर्तन सत्कार योग रागी सिंह साहिबाना दी रसना तों ਆਪ ਜੀ ਨੇ ਸਰਵਣ ਕੀਤੇ ਹਨ, ਜਿਸ ਦਾ ਬਹੁਤ ਵੱਡਾ ਮਹਾਤਮ ਹੈ। ਐਸੀ ਆਸਾ ਨੂੰ ਪੂਰਨ ਕਰਨ ਵਾਲੇ ਸ੍ਰੀ ਆਸਾ ਜੀ ਦੀ ਵਾਰ ਕੀਰਤਨ ਰੂਪ ਦੇ ਅੰਦਰ ਉਸ ਬਾਣੀ ਦਾ ਲਾਹਾ ਪ੍ਰਾਪਤ ਕੀਤਾ। ਉਸ ਤੋਂ ਉਪਰੰਤ ਜੋ ਅੰਮ੍ਰਿਤ ਵੇਲੇ ਗੁਰਬਾਣੀ ਦੇ ਆਧਾਰਿਤ ਗੁਰੂ ਉਪਦੇਸ਼ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਅਰਥਾਂ ਦੇ ਆਧਾਰਿਤ ਵਿਚਾਰ ਗੁਰਬਾਣੀ ਦੇ ਜੋ ਗੁਰੂ ਸਾਹਿਬਾਨਾਂ ਦੇ ਪਾਵ ਅੰਮ੍ਰਿਤ ਵਚਨ ਹਨ, ਉਹਨਾਂ ਦੀ ਵਿਚਾਰ ਦਾ ਸਮਾਂ। ਸਤਿਗੁਰਾਂ ਦੀ ਜੋ ਬਾਣੀ ਹੈ ਇਸ ਨੂੰ ਅੰਮ੍ਰਿਤ ਤੋਂ ਵੀ ਮਿੱਠਾ ਵਰਣਨ ਕੀਤਾ ਹੈ। ਇਹ ਅੰਮ੍ਰਿਤ ਰੂਪ ਵੀ ਕਿਹਾ ਅਤੇ ਅੰਮ੍ਰਿਤ ਦੇ ਮਿੱਠੇ ਜਾ ਕੇ ਬਚਨ ਵੀ ਕਿਹਾ ਕਿ ਅੰਮ੍ਰਿਤ ਤੋਂ ਵੀ ਮਿੱਠੇ ਬਚਨ ਹਨ। ਅੰਮ੍ਰਿਤ ਬਚਨ ਸਤਿਗੁਰੂ ਦੀ ਬਾਣੀ, ਸਤਿਗੁਰਾਂ ਦੀ ਬਾਣੀ ਅੰਮ੍ਰਿਤ ਸਰੂਪ ਹੈ। ਰਸ ਭਿੰਨੇ ਵਚਨ, ਭਗਤੀ ਦੇ ਰਸ ਵਿੱਚ ਭਿੱਜੇ ਹੋਏ ਵਚਨ ਹਨ। ਜੀਵਾਂ ਦੀ ਕਲਿਆਣ ਵਾਸਤੇ ਉਸ ਪਰਮੇਸ਼ੁਰ ਵਾਹਿਗੁਰੂ ਨੇ ਜਿਵੇਂ ਜ਼ਿਮੀਂਦਾਰ ਫਸਲ ਬੀਜਦਾ ਹੈ, ਫਿਰ ਉਹਦਾ ਫਸਲ ਦਾ ਧਿਆਨ ਵੀ ਆਪ ਹੀ ਰੱਖਦਾ, ਕੋਈ ਦੂਸਰਾ ਨਹੀਂ। ਆਪਣੀ ਫਸਲ ਦੇ ਉੱਤੇ ਜ਼ਿਮੀਂਦਾਰ ਦੀ ਆਪਣੀ ਨਿਗਾਹ ਹੁੰਦੀ ਹੈ ਵੀ ਫਸਲ ਦੇ ਵਿੱਚ ਕੋਈ ਫਸਲ ਨੂੰ ਨੁਕਸਾਨ ਕਰਨ ਵਾਲੇ ਕੁਝ ਅਜਿਹਾ ਕੂੜ ਕਵਾੜ ਤਾਂ ਨਹੀਂ ਪੈਦਾ ਹੋ ਗਿਆ ਜਿਹੜਾ ਫਸਲ ਨੂੰ ਨੁਕਸਾਨ ਕਰ, ਜਾਂ ਫਿਰ ਫਸਲ ਪਾਣੀ ਤੋਂ ਬਿਨਾਂ ਸੁੱਕ ਤਾਂ ਨਹੀਂ ਰਹੀ। ਜੇ ਸੁੱਕ ਰਹੀ ਹੈ ਤਾਂ ਉਹਨੂੰ ਸਮੇਂ ਸਿਰ ਪਾਣੀ ਦੇਣਾ, ਫਿਰ ਫਸਲ ਨੂੰ ਖੁਰਾਕ ਜਿਹੜੀ ਹੈ ਇਹ ਸਮੇਂ ਅਨੁਸਾਰ ਰਿਓ ਪਾਉਣਾ, ਉਹਨੂੰ ਖੁਰਾਕ ਦੇਣੀ ਤਾਂ ਕਿ ਫਸਲ ਪ੍ਰਫੁੱਲਿਤ ਹੋਵੇ। ਇਸੇ ਤਰ੍ਹਾਂ ਹੀ ਜੋ ਪਰਮੇਸ਼ੁਰ ਵਾਹਿਗੁਰੂ ਹੈ ਇਹ ਸਾਰਾ ਸੰਸਾਰ ਉਹਦੀ ਫਸਲ ਹੀ ਹੈ, ਖੇਤ ਹੀ ਹੈ ਪਰਮੇਸ਼ੁਰ ਦਾ। ਇਹਦਾ ਧਿਆਨ ਵੀ ਕੋਈ ਹੋਰ ਨਹੀਂ ਰੱਖ ਰਿਹਾ, ਵਾਹਿਗੁਰੂ ਆਪ ਹੀ ਧਿਆਨ ਰੱਖ ਰਿਹਾ ਅਤੇ ਉਹਦੀ ਨਜ਼ਰ ਕਿੱਡੀ ਵੱਡੀ ਹੈ, ਇੱਕ ਕੀੜਾ ਵੀ ਉਹਦੀ ਨਜ਼ਰ ਵਿੱਚ ਹੈ ਕਿ ਇਸ ਨੂੰ ਰੋਜ਼ ਕਿੰਨੀ ਖੁਰਾਕ ਦੀ ਲੋੜ ਪੈਂਦੀ ਹੈ, ਇਹ ਕਿੰਨੇ ਦਾਣੇ ਚੁਣ ਰਿਹਾ ਹੈ, ਉਹਦੀ ਦ੍ਰਿਸ਼ਟੀ ਵਿੱਚ ਹੈ ਵੀ ਕੀੜਾ ਕਿੰਨੇ ਦਾਣੇ ਚੁਣ ਰਿਹਾ। ਖਸਮੇ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ, ਉਹ ਵੀ ਉਹਦੀ ਨਜ਼ਰ ਤੋਂ ਬਾਹਰ, ਨਜ਼ਰ ਸਾਰਿਆਂ 'ਤੇ ਰੱਖੀ ਹੋਈ ਪਰ ਕਿਸੇ ਕਿਸੇ ਥਾਂ 'ਤੇ ਵਿਸ਼ੇਸ਼ ਕਰਕੇ ਉਹਦੀ ਨਜ਼ਰ, ਉਸ ਨੂੰ ਕਹਿੰਦੇ ਨੇ ਕਿਰਪਾ ਦੀ ਦ੍ਰਿਸ਼ਟੀ। ਇਸ ਲਈ ਕਿਹਾ ਕਿ ਸਭ ਨਾ ਉੱਪਰ ਨਜ਼ਰ ਪ੍ਰਭ ਤੇਰੀ, ਇਹ ਮੇਰੇ ਵਾਹਿਗੁਰੂ ਨਜ਼ਰ ਤਾਂ ਸਾਰਿਆਂ ਦੇ ਉੱਤੇ ਹੈ, ਇੱਕ ਕੀੜੇ ਉੱਤੇ ਵੀ ਹੈ ਤੇਰੀ ਨਜ਼ਰ, ਉਹ ਵੀ ਤੇਰੀ ਨਜ਼ਰ ਤੋਂ ਬਾਹਰ ਨਹੀਂ ਹੈ। ਇਸ ਕਰਕੇ ਸਭ ਨਾ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਇਹ ਕਿਆ ਬਾਤ ਹੈ ਵੀ ਪਰਮਾਤਮਾ ਥੋੜ੍ਹੀ ਅਤੇ ਬਹੁਤੀ ਨਜ਼ਰ ਦਾ ਵਿਤਕਰਾ ਕਰਦਾ, ਕਿਸੇ ਉੱਤੇ ਥੋੜ੍ਹੀ ਨਜ਼ਰ ਹੈ ਕਿਸੇ ਉੱਤੇ ਬਹੁਤੀ ਨਜ਼ਰ ਹੈ। ਕਿਆ ਪਰਮਾਤਮਾ ਫਿਰ ਦਵੈਸ ਦ੍ਰਿਸ਼ਟੀ ਨਾਲ ਦੇਖਦਾ ਵੀ ਕਿਸੇ 'ਤੇ ਥੋੜ੍ਹੀ ਨਜ਼ਰ ਪਾਉਣੀ ਹੈ ਕਿਸੇ ਬਹੁਤੀ ਪਾਉਣੀ ਹੈ, ऐसा शंकावादी का मत। सिद्धांत भी उत्तर है कि ऐसी बात नहीं, परमेश्वर की नज़र तो है सारिया के उत्ते एक सार। ये थोड़ी तो बहुती का कारण जीवन का अपना परमेश्वर का, जिमें सूरज है, सूरज दियां किरणां सारिया थावां ते समान पै रही। सूरज दियां किरणां एक गंध दे ढेर दे उत्ते भी उन्नियां पै रही। सूरज दियां किरणां एक अन्ने पुरश दे उत्ते, जिहड़ा जमदा ही अन्ना है, उहदे कोल अखां नहीं है, उहदे ते भी उन्नियां पै रही। सूरज दियां किरणां पशुआं दे उत्ते भी उन्नियां पै रही, पंछियां दे उत्ते भी उन्नियां पै रही। पर हुण जे अन्ना पुरश ये गल कहे कि परमात्मा मेरे नाल इंसाफ नहीं कर रहा, तो जानवरां नूं भी चानना दिखा रहा है सूरज, सूरज इंसाफ नहीं कर रहा मेरे नाल, जानवरां नूं भी चानना दिसदा है, पशुआं पंछियां नूं भी चानना दिसदा है कि मैं भी मनुख जाति चो हाँ, मनुखा चानना दिसदा है। ये सूरज दी इंसाफ वाली विरती नहीं, क्यों ऐसा करता है सूरज? तो फिर जवाब होएगा कि भाई सूरज दियां किरणां तो तेरे ते भी उन्नियां पैंदियां, पर तेरे को अखां नहीं है, सूरज का दोष नहीं है। तो फिर कुछ अजिहे पंछी भी हैं प्रकृति दे विच, सारा कुछ प्रमाण देने वास्ते करते पुरख ने उह जिहा पैदा किया, कि कुछ जीवां विच ऐसा जीव भी एक पैदा कर दिता कि चलो अन्ने कोल तां अखां नहीं तां नहीं चानना देख सकदे, वो उलांभा दिंदा है तां उत्तर मिलदा भी अखां तेरे कोल नहीं, सूरज दा कोई नहीं, नज़र उन्नी पै रही है, चानना उन्नी पै। इस तरह परमेश्वर वाहिगुरू उहदी नज़र भी सारिआं ते पैंदी है, पर जिहड़े वैराग विवेक दे नेत्रां तों हीण वो परमेश्वर दी उस कृपा दृष्टि तों लाभ नहीं उठा सकदे, उहनां ते दृष्टि पैंदी होई भी ना पैंदी वर्गी। फिर जीवां दे विच इक जानवर है, मैं उहदा बिल्कुल तजर्बा करके देखा, पहलां तां सुणिआ ही सी पर फिर कुदरती मेरे डिके आ गया, मैं उहनूं उहदे ते पूरा तजर्बा भी कीता। पंछियां दे विच इक उल्लू पंछी हुंदा, उहनूं उल्लू कहिंदे, अखां उहदे कोल, रात नूं तां दिसदा है पर ज्यों ज्यों चानना हुंदा है त्यों त्यों उहनूं दिसण ते हटदा है। कैसी खेड है परमेश्वर, जदों सूरज का पूरा चानना हुंदा धरती ते, ते उल्लू नूं बिल्कुल ही नहीं दिस, असीं ऐन उहनूं चानने च रख रख के उहनूं हिला के देखे, दिसदे ही नहीं बिल्कुल। ते सूरज का चानना अखां वालिआं वास्ते है, ये पर अखां हुंदिआं होइआं भी एक जीव ऐसा है भी वह सूरज के चानने तो लाभ नहीं उठाउंदा, नेरे च रहिंदा। ते कुछ जीव ऐसे ने भी सूरज की न्याई, गुरु ग्रंथ साहिब जी की बाणी है, गुरबाणी इस जग मह चानण, पर इहदे कोलों लाभ नहीं उठाउंदे। कारण की है ਵੀ ਜਾਂ ਤਾਂ ਅੰਨੇ ਪੁਰਸ਼ ਦੀ ਨਿਆਈ ਵੈਰਾਗ ਔਰ ਵਿਵੇਕ ਦੋ ਚੀਜ਼ਾਂ ਨਾ ਹੋਣ ਕਰਕੇ, ਕਿਉਂਕਿ ਵੈਰਾਗ ਨੇ ਮਾਇਆ ਦਾ ਪਰਦਾ ਦੂਰ ਕਰਨਾ, ਬਿਨ ਵੈਰਾਗ ਨਾ ਛੂਟ ਸਮਾਇਆ, ਮਾਇਆ ਦਾ ਪ੍ਰਭਾਵ ਹੀ ਨਹੀਂ ਜਾ ਸਕਦਾ। ਇਹ ਵਿਵੇਕ ਹੈ ਜਿਹੜਾ ਇਸ ਨੇ ਜੀਵ ਔਰ ਈਸ਼ ਦੀ ਏਕਤਾ ਜਣਾਉਣ ਵਾਸਤੇ ਜੀਵ ਨੂੰ ਅਗਿਆਨ ਦਾ ਪਰਦਾ ਦੂਰ ਕਰਕੇ ਆਪਣੇ ਸਰੂਪ ਦੀ ਸਿੱਖਿਆਤਾਕਾਰ ਕਰੋ। ਇਸ ਕਰਕੇ ਵੈਰਾਗ ਔਰ ਵਿਵੇਕ ਦੋਨਾਂ ਨੂੰ ਨੇਤਰ ਬਣੇ। ਜਿਹਦੇ ਕੋਲ ਦੋਨੇ ਨਹੀਂ ਹੈ ਉਹਨੂੰ ਫਿਰ ਇਹ ਕਿਹਾ ਵੀ ਅੰਧੇ ਇਹ ਨਾ ਆਖਣ ਜਿਨ ਮੁਖ ਲੋਇਣ ਨਾ ਹੈ, ਅੰਧੇ ਸੇ ਨਾਨਕਾ ਜੀ ਖਸਮੁਖ ਉੱਥੇ ਜਾਵੇ। ਉਹਨਾਂ ਨੂੰ ਕਿਹਾ ਵੀ ਉੱਲੂ ਦੀ ਨਿਆਈ ਨੇਤਰ ਹੁੰਦਿਆਂ ਹੋਇਆਂ ਵੀ ਅੰਨਾ ਹੈ, ਅੰਦਰੋਂ ਅੰਨਾ ਹੈ ਬਾਹਰ ਤੋਂ ਵੀ ਅੰਨਾ ਹੀ ਹੈ, ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਖਾਵੇ। ਫਿਰ ਅਜਿਹੇ ਅੰਧੇ ਪੁਰਸ਼ ਸੰਸਾਰ ਵਿੱਚ ਧਰਮ ਦੇ ਠੇਕੇਦਾਰ ਬਣ ਕੇ, ਧਰਮ ਦੇ ਆਗੂ ਬਣ ਕੇ ਲੋਕਾਂ ਨੂੰ ਕਹਿਣ ਵੀ ਆਓ ਤੁਹਾਨੂੰ ਅਸੀਂ ਪਰਮਾਤਮਾ ਦੀ ਪ੍ਰਾਪਤੀ ਦਾ ਰਾਹ ਦੱਸਦੇ। ਐਸਾ ਹੋ ਰਿਹਾ ਅੱਜ ਤੇ ਉਹਨੂੰ ਮਹਾਰਾਜ ਕਹਿੰਦੇ ਨੇ ਅੰਧੇ ਕੇ ਰਾਹ ਦੱਸਿਆ ਹੈ, ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ। ਉਹਨਾਂ ਨੂੰ ਕਿਹਾ ਅੰਧੇ ਅਕਲੀ ਬਾਹਰ ਹੈ, ਅਕਲ ਨਾ ਹੋਣ ਕਰਕੇ ਪਰਮਾਰਥੀ ਕਿ ਅਕਲ ਤੋਂ ਹੀਣ ਹਨ। ਜਿੱਥੇ ਵਿਵੇਕ ਬੁੱਧ ਨੇ ਇਹ ਜਣਾਉਣਾ ਸੀ ਆਤਮਨੀ ਪਰਮਾਤਮਨੀ ਜੋ ਜੰਤੀ ਸਾਜੋਗ, ਤੇ ਜਿਸ ਵੇਲੇ ਇਹ ਜਣਾਉ ਸੀ ਯਹ ਨੈ ਹੋਈ ਇਸ ਤੇ ਪਰੇ ਸੱਤ ਹੈ ਸੋਈ, ਉਹਦੀ ਲਖਤਾ ਕਰਾਉਂਦੀ। ਜਿੰਨੀ ਦੇਰ ਤੱਕ ਸਾਨੂੰ ਇਹ ਗਿਆਨ ਨਹੀਂ ਹੁੰਦਾ ਵੀ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਾਵਨ ਉਪਦੇਸ਼ ਹੈ ਕਿ ਜਿੰਨੀ ਦੇਰ ਤੱਕ ਬਜਾਤੀ ਵਿਰਤੀ ਜਿਹੜੀ ਹੈ ਨਾ ਅਤੇ ਉਹਦਾ ਪਰਿਤਿਆਗ ਨਹੀਂ ਕਰਦਾ ਜੀਵ, ਸਜਾਤੀ ਬਿਰਤੀ ਨੂੰ ਧਾਰਨ ਨਹੀਂ ਕਰਦਾ, ਉਨੀ ਦੇਰ ਤੱਕ ਇਹ ਗੱਲ ਬਣਨ ਵਾਲੀ ਹੈ ਹੀ ਨਹੀਂ, ਚਾਹੇ ਮੈਂ ਹਾਂ ਚਾਹੇ ਤੁਹਾਡੇ ਚੋਂ। ਉਮਰਾਂ ਲੰਘ ਜਾਣਗੀਆਂ ਬਣੇਗਾ ਕੁਛ। ਸਜਾਤੀ ਬਿਰਤੀ ਕਿਹਨੂੰ ਕਹਿੰਦੀ ਹੈ, ਬਜਾਤੀ ਬਿਰਤੀ ਕਿਹਨੂੰ ਕਹਿੰਦੀ ਆ, ਗੱਲ ਇਹ ਪਦ ਤਾਂ ਵੈਸੇ ਦੋਨੇ ਖੋਲਣ ਵਾਲੇ ਨੇ, ਮੈਂ ਸਰਲ ਜੀ ਵਿਚਾਰ ਹੀ ਕਰਨੀ ਚਾਹੁੰਦਾ ਆਪ ਜੀ ਦੇ ਸਾਹਮਣੇ, ਕਿਉਂਕਿ ਪਰਮਾਰਥੀ ਵਿਚਾਰ ਜਿਹੜੀ ਹੈ ਇਹ ਵੀ ਇੱਕ ਪਰਮਾਰਥੀ ਸਕੂਲ ਹੈ ਸਤਸੰਗ ਤੇ। ਜਿਹੜਾ ਬੱਚਾ ਪਹਿਲੀ ਕਲਾਸ ਤੋਂ ਪੜ੍ਹੇ ਉਹਦੇ ਵਾਸਤੇ ਮੁਸ਼ਕਲ ਨਹੀਂ ਹੁੰਦਾ, ਤਰਤੀਬ ਅਨੁਸਾਰ ਪੜ੍ਹ ਰਿਹਾ ਉਹਦੇ ਗੱਲ ਅਕਲ 'ਚ ਆਉਂਦੀ ਚਲੀ ਜਾਂਦੀ। ਉਹਦੇ 'ਚ ਵੀ ਹੈ ਵੀ ਚਲੋ ਫੇਲ ਨਾ ਹੋਵੇ, ਜੇ ਫੇਲ ਹੋਵੇ ਫਿਰ ਉਸੇ ਜਮਾਤ 'ਚ ਰਹਿ ਜਾਂਦਾ, ਫਿਰ ਦੁਬਾਰੇ ਮਿਹਨਤ ਕਰਦੇ ਜਾਂ ਕਿਸੇ ਸਬਜੈਕਟ ਦੇ ਵਿੱਚ ਕੰਪਾਰਟਮੈਂਟ ਆ ਗਈ ਦੁਬਾਰੇ ਉਹਨੂੰ ਕਲੀਅਰ ਕਰਨਾ ਪੈਂਦਾ। ਅਤੇ ਪਰਮਾਰਥੀ ਸਕੂਲ 'ਚ ਵੀ ਇਸ ਤਰ੍ਹਾਂ, ਅਤੇ ਇਹਦੇ ਵਿੱਚ ਇਹ ਤਰਾਹੇ ਪਤ ਪਵੜੀਆਂ ਚੜੀਆ ਹੋਇਆ ਕੀ ਇਹਦੇ ਵਿੱਚ ਵੀ ਐਸਾ ਹੀ ਹੈ। ਅਤੇ ਜੀ ਅਤੇ ਸੁਭਿੱਛਾ ਸੋ ਵਿਚਾਰਨਾ ਤਨੂ ਮਾਨਸਾ ਸਤੂਆ ਪਾਦਕ ਅਸੰਸਗਤ ਪਦਾਰਥ ਭਾਵਨੀ ਅਤੇ ਧੁਰੀਆਂ, ਇਹ ਸੱਤ ਭੂਮਿਕਾ ਮੰਨੀਆਂ ਨੇ ਗਿਆਨ ਦੀਆਂ। ਗਿਆਨ ਕੋਈ ਇਹ ਥੋੜ੍ਹਾ ਵੀ ਗਿਆਨ ਕੋਈ ਕੰਨਾਂ ਦਾ ਵਿਸ਼ਾ ਥੋੜ੍ਹੀ ਹੈ, ਸੁਣ ਲਿਆ ਜੀ ਬਹੁਤ ਸੋਹਣੀਆਂ ਗੱਲਾਂ ਸੀ, ਬੜਾ ਆਨੰਦ ਆ ਗਿਆ ਜੀ, ਅਤੇ ਅੱਖਰ ਇੱਕ ਵੀ ਸਮਝ ਨਹੀਂ ਆਇਆ ਵੀ ਆਪਣੇ ਆਪੇ ਦੀ ਸੋਝੀ ਕਿੰਨੀ ਕੁ ਹੋਗੀ ਤੈਨੂੰ। ਆਨੰਦ ਤਾਂ ਉਦੋਂ ਆਊਗਾ ਜਦੋਂ ਤੈਨੂੰ ਪਤਾ ਚੱਲਿਆ ਨਾ ਵੀ ਤੂੰ ਹੈ ਕੌਣ, ਅਤੇ ਜਦੋਂ ਤੈਨੂੰ ਪਤਾ ਲੱਗਿਆ ਵੀ ਪਰਮੇਸ਼ੁਰ ਕੀ ਹੈ, ਤੂੰ ਕੀ ਹੈ, ਤੂੰ ਟੁੱਟਿਆ ਕਿਵੇਂ ਹੈ ਅਤੇ ਜੁੜੇਗਾ ਕਿਵੇਂ, ਜਦੋਂ ਤੇਰੇ ਗੱਲ 'ਚ ਇਹ ਅਕਲ ਦੇ ਵਿੱਚ ਆ ਗਈ ਆਨੰਦ ਤਾਂ ਉਦੋਂ ਆਊਗਾ। ਆਨੰਦ ਆਨੰਦ ਸਭ ਕੋ ਕਹੇ ਤਾਂ ਸਾਰੀ ਦੁਨੀਆ ਕਹਿੰਦੀ ਆ, ਆਨੰਦ ਤਾਂ ਪਾਣੀ ਪੀਣ ਵਾਲਾ ਵੀ ਠੰਡਾ ਜਿਹਾ ਪਾਣੀ ਪੀ ਕੇ ਕਹਿੰਦਾ, ਸ਼ਰਬਤ ਪੀ ਕੇ ਕਹਿੰਦਾ ਆਨੰਦ ਆ ਗਿਆ, ਸ਼ਰਾਬੀਆਂ ਨੂੰ ਪੁੱਛੋ ਸ਼ਰਾਬ ਪੀ ਕੇ ਕਹਿੰਦੇ ਆਨੰਦ ਆ ਗਿਆ, ਆਨੰਦ ਫਿਰ ਕੀ ਹੋਇਆ, ਵਿਸ਼ਾ ਭੋਗਣ ਵਾਲੇ ਕਹਿੰਦਾ ਹਾਂ ਜੀ ਬਹੁਤ ਆਨੰਦ ਆ ਗਿਆ, ਇਹ ਕਾਹਦੇ ਆਨੰਦ ਨੇ। ਆਨੰਦ ਗੁਰੂ 'ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ 'ਤੇ ਕਿਰਪਾ ਕਰੇ ਪਿਆਰੇ, ਇਹ ਰਸ ਸਾਡੇ ਉਹ ਰਸ ਆ, ਉਹ ਰਸ ਪੀ ਜਾਵੇ ਰਸ ਨਹੀਂ ਪਾਵੇ। ਸੋ ਇਸ ਕਰਕੇ ਜਿੰਨੀ ਦੇਰ ਤੱਕ ਆਪਣੇ ਆਪੇ ਦਾ ਗਿਆਨ ਨਹੀਂ ਹੋ ਜਾਂਦਾ, ਸੁਣੋ ਰੇ ਤੂੰ ਕੌਣ ਕਹਾਂ 'ਤੇ ਆਇਆ, ਬਿਲਕੁਲ ਸਾਦਾ ਜਿਹਾ ਸਵਾਲ ਹੈ ਤੁਹਾਡੇ 'ਤੇ ਵੀ ਔਰ ਮੇਰੇ 'ਤੇ ਸਾਰਿਆਂ 'ਤੇ ਆ ਗੁਰੂ ਗ੍ਰੰਥ ਸਾਹਿਬ ਦਾ।
ਕਿ ਇਹ ਜੀਵੋ ਤੁਹਾਨੂੰ ਇਹ ਪਤਾ ਵੀ ਤੁਸੀਂ ਪਿਛਲੇ ਜਨਮ 'ਚ ਕਿੱਥੋਂ ਆਏ ਹੋ, ਦੱਸੋ ਕੀ ਜਵਾਬ ਹੋਊਗਾ ਤੁਹਾਡਾ ਨਾਲੇ ਮੇਰਾ, ਸਟੇਜ 'ਤੇ ਗੜਾਂਜਣ ਵਾਲਿਆਂ ਦਾ ਵੀ ਔਰ ਸੁਣਨ ਵਾਲਿਆਂ ਦਾ ਵੀ ਇੱਕੋ ਹੀ ਜਵਾਬ ਹੋਊਗਾ ਜੇ ਕੋਈ ਪਤਾ ਨਹੀਂ ਕਿੱਥੋਂ। ਇਮਾਨਦਾਰੀ ਨਾਲ ਕਹਾਂਗੇ, ਹਾਂ ਝੂਠ ਬੋਲਣ ਵਾਲੇ ਤਾਂ ਦੂਜੇ ਦਾ ਵੀ ਆ, ਤੈਨੂੰ ਮੈਂ ਦੱਸਦਾ ਤੇਰਾ ਪਿਛਲੇ ਜਨਮ 'ਚ ਤੂੰ ਕੀ ਸੀ, ਤੂੰ ਆਹ ਸੀ ਆਹ ਸੀ, ਕਹਾਣੀਆਂ ਬਣਾ ਬਣਾ ਕੇ ਨਾ ਜਿਵੇਂ ਨਿਆਣਿਆਂ ਨੂੰ ਸਿਆਣੇ ਜਿਹੜੇ ਨੂੰ ਉਹਨੂੰ ਭਰਮਾ ਲੈਂਦੇ ਆ, ਇਸ ਤਰ੍ਹਾਂ ਦੀਆਂ ਕਹਾਣੀਆਂ ਦੱਸਣ ਵਾਲੇ ਤਾਂ ਥਾਂ ਥਾਂ ਤੁਰੇ ਫਿਰਦੇ ਆ। ਅਤੇ ਸੱਦ ਤਾਂ ਲਵੇ ਕੋਈ ਰੋਟੀ ਪਾਣੀ ਵਾਸਤੇ, ਕਹਿਣਗੇ ਤੁਹਾਡੇ ਘਰ ਪ੍ਰੇਤ ਬੜਿਆ ਹੋਇਆ, ਉਹ ਅਗਲਾ ਸਾਰਾ ਹੀ ਟੱਬਰ ਡਰ ਜਾਂਦਾ ਜੀ, ਫਿਰ ਨਿਕਲੂਗਾ ਕਿਵੇਂ। ਅਸਲ ਦੇ ਵਿੱਚ ਉਹਨਾਂ ਦੇ ਸਮਝ ਨਹੀਂ ਆਇਆ ਵੀ ਪ੍ਰੇਤ ਤਾਂ ਹੁਣ ਬੜਿਆ ਜਿਹਨੂੰ ਬਾੜਿਆ ਤੁਸੀਂ, ਪ੍ਰੇਤ ਪਹਿਲਾਂ ਕਾਹਨੂੰ ਸੀ। ਮੈਂ ਹੈਰਾਨ ਰਹਿ ਗਿਆ ਕੱਲ੍ਹ ਜਦੋਂ ਪ੍ਰੇਮੀ ਲੈ ਕੇ ਗਏ, ਬਹੁਤ ਸੰਤ ਸੇਵੀ ਪਰਿਵਾਰ ਮੁੱਢ ਕਦੀਮਾਂ ਤੋਂ, ਵੱਡੇ ਵੱਡੇ ਬ੍ਰਹਮ ਗਿਆਨੀਆਂ ਦੀ ਜਿਸ ਨਗਰ 'ਤੇ ਫਿਰ, ਪਤਾ ਨਹੀਂ ਕਿਹੜਾ ਉਹਨਾਂ ਦੇ ਘਰ ਜਾਇਆ, ਦੋ ਕੁ ਵਾਰੀ ਪਹਿਲਾਂ ਜਾਇਆ, ਮੈਂ ਤਾਂ ਪਹਿਲੀ ਵਾਰ ਗਿਆ। ਕਹਿੰਦੇ ਜੀ, ਕਹਿੰਦੇ ਆ ਵੀ ਸਾਡੇ ਘਰ ਕਾਲਾ ਇਲਮ ਕਰਾਇਆ ਹੋਇਆ ਹੈ। ਮੈਂ ਕਿਹਾ ਉਹਨਾਂ ਨੂੰ ਇਹ ਦੱਸਣ ਵਾਲਿਆਂ ਨੂੰ ਪਤਾ ਹੈ ਵੀ ਹੁੰਦਾ ਕੀ ਹੈ ਇਹ ਜਿਹੜਾ ਕਾਲਾ ਇਲਮ ਹੈ। ਮੈਂ ਕਿਹਾ ਹੁਣ ਲੱਗਣ ਤਾਂ ਸਹੀ, ਮੈਨੂੰ ਅੱਧਾ ਘੰਟਾ ਪਹਿਲਾਂ ਤੁਹਾਨੂੰ ਕਾਲੇ ਇਲਮ ਦੀ ਕਥਾ ਸੁਣਾ ਕੇ ਜਾਂਦਾ ਵੀ ਹੁੰਦਾ ਕੀ ਹੈ। ਇਸ ਕਰਕੇ ਕੋਈ ਨਹੀਂ, ਬਸ ਇਹ ਅੰਦਰ ਦੇ ਧਮਾਕੇ ਦੇਖੋ ਤੁਸੀਂ, ਬਾਹਰ ਵਾਲਿਆਂ ਦਾ ਕੁਝ ਨਹੀਂ ਹੁੰਦਾ। ਅੰਦਰ ਬੜੇ ਬੜੇ ਤੋਪ ਚੱਲਦੀਆਂ ਨੇ, ਜਿਹੜੇ ਬੋਏ ਕੁਛ ਨਾ ਕੁਛ ਤਾਂ ਹੈ, ਚਲੋ ਇਹਦਾ ਖਿਆਲ ਕਰਨ ਦੀ ਲੋੜ ਨਹੀਂ ਹੈ। ਇਹ ਜੀਵ ਨੂੰ ਹਰ ਵੇਲੇ ਫਿਕਰ ਲੱਗਿਆ ਰਹਿੰਦਾ ਮੈਨੂੰ ਕੁਛ ਹੋ ਨਾ ਜਾਵੇ, ਹੋਰ ਕੁਛ ਨਹੀਂ ਹੈ ਗੱਲ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਵੀ ਇੰਨਾ ਵਹਿਮ ਪੈ ਗਿਆ ਉਹ ਗੁਰਮੁਖੋ, ਵੀ ਤੁਸੀਂ ਝੂਠ ਦੇ ਉੱਤੇ ਐਡੀ ਛੇਤੀ ਵਿਸ਼ਵਾਸ ਕਿਉਂ ਕਰ ਰਹੇ ਹੋ? ਇਹਦੇ ਪਿੱਛੇ ਉਹਨਾਂ ਲੋਕਾਂ ਦਾ ਸਵਾਰਥ ਲੁਕਿਆ ਹੋਇਆ। ਜੇ ਤੁਹਾਨੂੰ ਦੱਸਣਗੇ ਨਾ ਵੀ ਤੁਹਾਡੇ ਪ੍ਰੇਤ ਚਿੰਬੜਿਆ, ਤੁਹਾਡੇ ਕਾਲਾ ਅਮਲ ਹੈ, ਫਿਰ ਤੁਸੀਂ ਪੁੱਛੋਗੇ ਬਾਬਾ ਜੀ ਇਲਾਜ ਕਿੱਥੋਂ ਕਰਾਈਏ? ਫਿਰ ਤੁਹਾਨੂੰ ਇਲਾਜ ਦੱਸਣਗੇ ਵੀ ਉਹ ਜਾਣਦਾ ਤਾਂ ਮੈਂ ਵੀ ਹਾਂ, ਪਰ ਮੈਂ ਜਣੇ ਖਣੇ ਦੇ ਨਹੀਂ ਜੀ ਕਰਦਾ ਕਿਸੇ, ਚਲੋ ਪੜਦਾ ਰੱਖਿਓ ਤੁਸੀਂ, ਕਰ ਲਾਂਗੇ। ਕੀ ਕਰਨਾ ਇਲਾਜ? ਤੁਹਾਡੇ ਧਨ ਠੱਗਣਾ, ਜਿਹੜਾ ਰਾਤ ਦਿਨ ਤੁਸੀਂ ਮਿਹਨਤ ਕਰਦੇ ਹੋ ਨਾ, ਉਹਦੇ ਨਾਲ ਠੱਗੀ ਮਾਰਨੀ, ਦਿਨੇ ਡਾਕਾ ਮਾਰਨੇ ਤੁਹਾਡੇ ਧਨ 'ਤੇ। ਗੁਰਮਤ ਨਹੀਂ ਮੰਨਦੀ ਇਹਨਾਂ ਗੱਲਾਂ ਨੂੰ, ਸਿੱਧਾ ਰਸਤਾ ਦੱਸੋ। ਅਤੇ ਮੈਂ ਇਹੋ ਜਿਹੇ ਲੋਕਾਂ ਨਾਲ ਮੇਰਾ ਬਈ ਕਾਫੀ ਵਾਹ ਪੈ ਜਾਂਦਾ। ਮੈਂ ਇੱਕ ਉਹਨੂੰ ਚੰਗੀ ਤਾਂ ਹੁਣ ਤਾਂ ਅੱਖਾਂ ਤੋਂ ਬਹੁਤ ਨਿਗਾਹ ਉਹਦੀ ਕਮਜ਼ੋਰ ਹੋਈ ਹੈ, ਬ੍ਰਾਹਮਣਾਂ ਦੇ ਘਰ ਦਾ ਜਨਮ ਸੀ, ਉੱਥੇ ਉਹ ਬਸੰਤਪੁਰੇ ਰਹਿੰਦਾ ਸੀ, ਪਰ ਇਹ ਗੁਰਦੁਆਰਾ ਨਵਾਂ ਬਣਾਉਣ ਲੱਗੇ ਉੱਥੇ ਬੈਠਾ ਸੀ, ਮੇਰਾ ਉਹ ਵਾਕ ਸੀ। ਮੈਂ ਇੱਕ ਦਿਨ ਉਹਨੂੰ ਕਿਹਾ, ਮੈਂ ਕਿਹਾ ਇੱਕ ਗੱਲ ਦੱਸ ਮੈਨੂੰ ਵੀ ਤੈਨੂੰ ਬਾਣੀ ਵੀ ਸ਼ੁੱਧ ਨਹੀਂ ਆਉਂਦੀ ਪੜ੍ਹਨੀ, ਚਲੋ ਗ੍ਰੰਥੀ ਰੱਖ ਲਿਆ ਇਹਨਾਂ ਦਾ ਕੰਮ ਸਰਦਾ, ਪਿੰਡ ਵਾਲਿਆਂ ਦਾ ਤੇਰਾ ਵੀ ਸਰਦਾ, ਇਹ ਤਾਂ ਹੈਗੀ ਤੁਹਾਡੀ, ਮੈਂ ਇਹ ਜ਼ਿੰਦਗੀ 'ਚ ਨਹੀਂ ਮੈਂ ਤੁਹਾਡੇ ਦੱਸ ਦਿੰਦਾ, ਵੀ ਮੈਨੂੰ ਐਂ ਦੱਸ ਵੀ ਜਿਹੜੇ ਤੂੰ ਤਾਗੇ ਤਵੀਤ ਕਰਨਾ, ਮੈਨੂੰ ਸਿੱਧੇ ਤੌਰ 'ਤੇ ਪਤਾ ਵੀ ਤੈਨੂੰ ਕੱਖ ਨਹੀਂ ਹੁੰਦਾ। ਮੈਂ ਉਹਨੂੰ ਕਿਹਾ, ਪਿੱਛੇ ਤਾਂ ਨਹੀਂ, ਪਿੱਛੇ ਤਾਂ ਪਾਪ ਲੱਗਦਾ ਹੁੰਦਾ, ਮੈਂ ਕਿਹਾ ਤੈਨੂੰ ਕੱਖ ਨਹੀਂ ਹੁੰਦਾ, ਵੀ ਇਹ ਲੋਕ ਕੀ ਕਰਨ ਆਉਂਦੇ ਨੇ, ਵੀ ਹੁਣ ਜੇ ਸੱਚ ਹੋਇਆ ਫਿਰ ਤਾਂ ਬਹੁਤ ਹੀ ਮਾੜੀ ਗੱਲ ਹੈ ਉਹਦੇ ਵਾਸਤੇ। ਮੇਰੇ ਕੋਲੋਂ ਉਹਨੇ ਇਹ ਗੱਲ, ਕਹਿੰਦਾ ਮੈਂ ਇਹਨਾਂ ਲੋਕਾਂ ਨੂੰ ਗਾਲਾਂ ਕੱਢ ਕੱਢ ਕੇ ਫੂਕਾਂ ਮਾਰਦਾ ਹੁੰਦਾ ਵੀ ਤੁਹਾਡਾ ਬੇੜਾ ਗਰਕ ਹੋ ਜਾਵੇ, ਕਿਹੋ ਜਿਹੇ ਥਾਂ ਆਉਂਦੇ ਤੁਸੀਂ, ਤੁਹਾਨੂੰ ਰੱਬ ਦਾ ਹੀ ਨਹੀਂ ਪਤਾ ਹੈ। ਕਹਿੰਦਾ ਉਹਨਾਂ ਨੂੰ ਯਕੀਨ ਹੋ ਜਾਂਦਾ ਵੀ ਮੰਤਰ ਪੜ੍ਹ ਦਿੱਤਾ, ਕਹਿੰਦਾ ਮੈਂ ਤਾਂ ਗਾਲਾਂ ਹੀ ਕੱਢ ਦਿੰਦਾ ਉਹਨਾਂ ਨੂੰ। ਇਹ ਤਾਂ ਮੈਂ ਉਦੋਂ ਵੀ ਮਾੜੀ ਗੱਲ ਹੈ, ਕੋਈ ਇਹਦੇ ਨਾਲ ਵਾਹਿਗੁਰੂ ਵਾਹਿਗੁਰੂ ਕਹਿ ਕੇ ਕੋਈ ਪਰਮਾਤਮਾ ਦਾ ਨਾਮ ਲੈ ਕੁਛ ਤਾਂ ਭਲਾ ਹੋਵੇ, ਇੱਥੇ ਤੱਕ ਪਖੰਡ ਕਰਨ ਦਾ ਬੇੜਾ ਗਰਕ ਹੋਇਆ। ਇਹ ਕਾਮ ਕ੍ਰੋਧ ਵਰਗੇ ਪ੍ਰੇਤ ਜਿਹੜੇ ਸਾਨੂੰ ਚਿੰਬੜੇ ਹੋਏ ਨੇ, ਉਹਨਾਂ ਦਾ ਤਾਂ ਕਦੇ ਇਲਾਜ ਕਰਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਨਤੀ ਇਹਨੇ ਕੀਤੀ ਵੀ ਮਹਾਰਾਜ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ, ਮਹਾਰਾਜ ਸਾਡਾ ਕਿਰਪਾ ਕਰਕੇ ਨਾ ਆਹ ਨਾਸ ਕਰ ਦਿਓ ਇਹਨਾਂ ਨੂੰ, ਅਹਮੇਵ ਦੇ ਸਮੇਤ ਜਿਹੜਾ ਹੰਕਾਰ ਹੈ। ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ, ਗੁਰਦੇਵ ਤੁਸੀਂ ਪ੍ਰਸਾਦ ਕੀ ਕਿਰਪਾ ਕਰ ਦਿਓ ਮੇਰੇ 'ਤੇ, ਕੰਮ ਤਾਂ ਇਹ ਕਰਨ ਵਾਲਾ ਹੈ। ਹੁਣ ਤੁਸੀਂ ਸਹੀ ਕੰਮ ਕਰ ਰਹੇ ਹੋ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿੰਦੇ ਹੋ, ਕਥਾ ਕਰਨ ਵਾਲਾ ਰੰਧਾਵੇ ਵਾਲਾ ਹੋਵੇ, ਚਾਹੇ ਦਰਸ਼ਨ ਸਿੰਘ ਹੋਵੇ, ਚਾਹੇ ਕੋਈ ਤੀਜਾ ਹੋਰ ਹੋਵੇ, ਤੁਹਾਨੂੰ ਕੀ ਲੈਣ ਦੇਣਾ ਦੇਹਾਂ ਦਾ, ਸ਼ਬਦ ਦਾ ਆਨੰਦ ਲੈਣਾ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਸਿੱਧਾ ਰਸਤਾ ਦੱਸਿਆ, ਪਰ ਸਾਨੂੰ ਇਸ ਗੱਲ ਦਾ ਤਾਂ ਗਿਆਨ ਹੀ ਨਹੀਂ ਹੈ। ਇਹਦੇ 'ਚ ਲੋਕ ਭਰਮਦੇ ਬਹੁਤ ਸੀ। ਅਤੇ ਇੱਕ ਪ੍ਰੇਮ ਸਿੰਘ ਹੁੰਦਾ ਸੀ, ਮੈਂ ਬਚਪਨ ਦਾ ਵਾਕਫ ਸੀ ਉਹਦਾ, ਉਹਨੂੰ ਪ੍ਰੇਮ ਸਿੰਘ ਦੇ ਨਾਲ ਨਾਗ ਕਹਿੰਦੇ ਸੀ, ਨਾਗ। ਅਤੇ ਉਹ ਦਾਅਵਾ ਕਰਦਾ ਸੀ ਇਸ ਗੱਲ ਦਾ, ਕਹਿੰਦਾ ਇੱਕ ਸਾਲ ਦੇ ਅੰਦਰ ਅੰਦਰ ਕਹਿੰਦਾ ਪੂਜਾ ਕਰਨ ਵਾਲੀਆਂ ਲਾਈਨਾਂ ਲਵਾ ਸਕਦੇ ਨੇ, ਜੇ ਕਿਸੇ ਨੇ ਹੋਰ ਤਰੀਕਾ ਪੁੱਛਣਾ ਕਹਿੰਦੇ ਉਹਨੂੰ ਦੱਸ ਦਿੰਦਾ, ਵੀ ਇੰਨਾ ਲੋਕ ਪਖੰਡ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਮੰਨਣ ਲੱਗ ਜਾਂਦੇ। ਪਰ ਗੁਰਮਤ ਦਾ ਰਸਤਾ ਥੋੜ੍ਹੀ ਹੈ, ਗੁਰਮਤ ਦੇ ਵਿੱਚ ਨਾ ਵਹਿਮਾਂ ਨੂੰ, ਨਾ ਭਰਮਾਂ ਨੂੰ, ਨਾ ਪਖੰਡਾਂ ਨੂੰ ਇੱਕ ਫੁੱਟੀ ਕੌਡੀ ਜਿੰਨਾ ਵੀ ਕਦੇ ਥਾਂ ਨਹੀਂ ਹੈ ਗੁਰੂ ਪਿਆਰੇ। ਗੁਰੂ ਕਿਰਪਾ ਕਰੇ, ਮਨ ਬਿਰਤੀਆਂ ਇਕਾਗਰ ਕਰੋ, ਵੀ ਜਿਹੜੀ ਗੱਲ ਮੈਂ ਆਪ ਜੀ ਨੂੰ ਬੇਨਤੀ ਕਰਦਾ ਸੀ, ਭਾਵੇਂ ਥੋੜ੍ਹਾ ਜਿਹਾ ਸਬਜੈਕਟ ਔਖਾ ਹੈ, ਉਹਨੂੰ ਆਪਾਂ ਥੋੜ੍ਹਾ ਜਿਹਾ ਸੌਖਾ ਬਣਾ ਲੈਂਦੇ ਹਾਂ, ਵੀ ਜਿੰਨੀ ਦੇਰ ਤੱਕ ਸਜਾਤੀ ਬਿਰਤੀ ਜੀ ਨਹੀਂ ਪੈਦਾ ਹੁੰਦੀ ਨਾ ਅੰਦਰ, ਸਜਾਤੀ ਬਿਰਤੀ ਦਾ ਪ੍ਰਵਾਹ ਨਹੀਂ ਚੱਲ ਪੈਂਦਾ ਅੰਦਰ। ਇਹ ਗੱਲ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਦੀ ਰਸਨਾ ਤੋਂ ਥੋੜ੍ਹੇ ਥੋੜ੍ਹੇ ਸਮੇਂ ਤੋਂ ਬਾਅਦ ਕਥਾ 'ਚ ਨਿਕਲਦੀ ਰਹਿੰਦੀ ਸੀ, ਸਜਾਤੀ ਬਿਰਤੀ ਬਜਾਤੀ ਬਿਰਤੀ। ਪਰ ਉਹ ਕਥਾ ਸੁਣਨ ਵਾਲੇ ਚਾਹੇ ਹੁਣ ਵੀ ਟੇਪ 'ਚੋਂ ਸੁਣ ਲਓ, ਜਿਨ੍ਹਾਂ ਨੂੰ ਪਤਾ ਨਹੀਂ ਇਹਦੇ ਬਾਰੇ, ਫਿਰ ਉਹਦੇ ਵਿੱਚੋਂ ਵੀ ਲਾਭ ਨਹੀਂ ਪ੍ਰਾਪਤ ਹੋਊਗਾ। ਕਿਤੇ ਕਿਤੇ ਖੋਲ੍ਹ ਦਿੰਦੇ ਸੀ ਸੰਤ, ਨਹੀਂ ਫਿਰ ਆਮ ਇੰਨੀ ਗੱਲ ਕਹਿ ਕੇ ਗਾਹਾਂ ਲੰਘ ਜਾਂਦੇ ਸੀ, ਵੀ ਵਿਦਿਆਰਥੀਆਂ ਨੂੰ ਪਤਾ ਹੀ ਹੈ ਵੀ ਸਜਾਤੀ ਬਿਰਤੀ ਕੀ ਹੁੰਦੀ ਹੈ, ਰੋਜ਼ ਤਾਂ ਪੋਥੀਆਂ ਪੜ੍ਹਦੇ ਸੀ। ਜਿਹੜੀ ਬਜਾਤੀ ਬਿਰਤੀ ਹੈ, ਪਹਿਲਾਂ ਇਹਦੇ ਬਾਰੇ ਸਮਝੋ ਵੀ ਬਜਾਤੀ ਬਿਰਤੀ ਕੀ ਹੈ। ਆਪਣੇ ਸਾਰਿਆਂ ਦੇ ਕੋਲ, ਤੁਹਾਡੇ ਕੋਲ, ਮੇਰੇ ਕੋਲ, ਸਾਰਿਆਂ ਕੋਲ ਬਜਾਤੀ ਬਿਰਤੀ ਹੈ। ਸਜਾਤ ਅਤੇ ਬਜਾਤ ਦੋ ਸ਼ਬਦ ਨੇ। ਸੁਜਾਤ ਦਾ ਅਰਥ ਹੈ ਸੋਏ ਜਾਤ, ਆਪਣੀ ਜਾਤ। ਸਜਾਤੀ ਲੋਕ ਉਹ ਹੁੰਦੇ ਨੇ ਜਿਹੜੇ ਆਪਣੇ ਜਾਤ ਦੇ ਲੋਕ ਹੋਣ, ਜਿਵੇਂ ਗੁਰਮਤਿ ਦੇ ਜਾਤਾਂ ਨਹੀਂ ਮਨ ਹੁੰਦੀਆਂ ਸਮਝਾਉਣ ਵਾਸਤੇ, ਜਿਵੇਂ ਮਨੁੱਖ ਹੈ, ਮਨੁੱਖ ਇੱਕ ਜਾਤ ਹੈ, ਅਤੇ ਮਨੁੱਖਾਂ ਦੇ ਮੁਕਾਬਲੇ 'ਚ ਪਸ਼ੂ ਹੈ ਜਿਹੜੀ, ਉਹ ਵੱਖਰੀ ਜਾਤ, ਉਹ ਬਜਾਤ ਹੋ ਗਈ। ਆਪਾਂ ਜਿੰਨੇ ਬੈਠੇ ਹਾਂ, ਆਪਾਂ ਇੱਕ ਜਾਤ ਦੇ ਲੋਕ ਬੈਠੇ ਹਾਂ, ਬੀਬੀਆਂ ਬੈਠੀਆਂ, ਤੁਸੀਂ ਬੈਠੇ, ਇਹਨੂੰ ਸਜਾਤੀ ਲੋਕ ਕਹਿੰਦੇ ਹਾਂ। ਇੱਕੋ ਜਾਤ ਦੇ ਲੋਕ ਬੈਠੇ, ਮਨੁੱਖ ਮਨੁੱਖ ਬੈਠੇ ਨੇ, ਇੱਥੇ ਕੁੱਤਾ ਵੇਲਾ ਤਾਂ ਨਹੀਂ ਹੈ ਕੋਈ, ਸਜਾਤੀ ਹੈ। ਬਜਾਤੀ ਕੀ ਹੈ, ਜਿਹੜੇ ਪਸ਼ੂ ਪੰਛੀ ਜਿੰਨੇ ਵੀ ਹੈ, ਕੁੱਤੇ ਬਿੱਲੇ ਸਭ, ਉਹ ਆਪਣੇ ਲਈ ਬਜਾਤੀ ਹੈ। ਸੂਰਾਂ ਦੇ ਲਈ ਸੂਰ ਸਜਾਤੀ ਹੈ, ਸੂਰਾਂ ਦੇ ਲਈ ਭੇਡਾਂ ਸੁਜਾਤੀ ਨਹੀਂ ਹੈਗੀਆਂ, ਉਹ ਬਜਾਤੀ ਨੇ। ਭੇਡਾਂ ਲਈ ਭੇਡਾਂ ਸੁਜਾਤੀ ਨੇ, ਸੂਰ ਬਜਾਤੀ ਹੈ ਉਹਨਾਂ ਲਈ। ਬੇ ਜਾਤ ਹੋਰ ਜਾਤ ਦਾ, ਸੋਏ ਜਾਤ ਆਪਣੀ ਜਾਤ। ਹੁਣ ਆ ਗਈ ਬਿਰਤੀ ਵੀ, ਇਹ ਦੋ ਪ੍ਰਕਾਰ ਦੀ ਬਿਰਤੀ ਵੀ ਹੁੰਦੀ ਹੈ, ਇੱਕ ਆਪਣੀ ਜਾਤ ਦੀ ਬਿਰਤੀ ਹੁੰਦੀ ਹੈ, ਇੱਕ ਦੂਜੀ ਜਾਤ ਦੀ ਬਿਰਤੀ। ਹਾਂ, ਐਸਾ ਹੀ ਹੈ, ਪਰਮਾਰਥ ਵਿੱਚ ਐਸਾ ਹੀ ਹੈ। ਬਜਾਤੀ ਬਿਰਤੀ ਕੀ ਹੈ? ਬਜਾਤੀ ਬਿਰਤੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਨਾਂ ਦੇ ਅਧੀਨ ਕੰਮ ਕਰਨ ਵਾਲੀ ਸੁਰਤ ਨੂੰ ਕਹਿੰਦੇ ਹੈ ਬਜਾਤੀ ਬਿਰਤੀ। ਬਿਰਤੀ ਤਾਂ ਹੈਗੀ ਪਰ ਬਜਾਤੀ ਹੋ ਗਈ, ਬੇਜਾਤ ਵਾਲੀ ਹੋ ਗਈ ਬਿਰਤੀ, ਆਪਣੀ ਜਾਤ ਦੀ ਨਹੀਂ ਰਹੀ। ਕਈ ਐਸਾ ਵੀ ਹੁੰਦਾ ਨਾ, ਵੀ ਜਿਵੇਂ ਬ੍ਰਾਹਮਣ ਹੈ, ਖੱਤਰੀ ਹੈ, ਸ਼ੂਦ ਵੈਸ, ਗੁਰਮਤਿ ਦੇ ਵਿੱਚ ਤਾਂ ਮਨ ਨਹੀਂ ਹੁੰਦੀ, ਜਿਹਨੇ ਅੰਮ੍ਰਿਤ ਛਕ ਲਿਆ ਉਹਦੀ ਜਾਤ ਪਾਤ, ਖਾਲਸੇ ਕੀ ਜਾਤ ਪਾਤ, ਖਾਲਸਾ ਹੀ ਮਨ ਹੁੰਦਾ, ਉਹ ਤਾਂ ਹੈਗੀ ਗੱਲ। ਪਰ ਬ੍ਰਾਹਮਣ ਜਾਤ ਮੰਨਦੇ, ਉਹ ਸ਼ੂਦਰ ਨੂੰ ਮਾੜਾ ਸਮਝਦੇ। ਹੁਣ ਜਿਵੇਂ ਕੋਈ ਇੱਕ ਆਪਣੀ ਜਾਤ ਦੇ ਕਰਮਾਂ ਨੂੰ ਤਿਆਗ ਦੇਵੇ, ਹੁਣ ਕੋਈ ਬ੍ਰਾਹਮਣ ਜੁੱਤੀਆਂ ਕੱਢਣ ਲੱਗ ਜਾਵੇ, ਦੱਸੋ ਤੁਸੀਂ ਕੌਣ ਕਹੂਗਾ ਵੀ ਬ੍ਰਾਹਮਣ ਹੈ? ਉਹਨਾਂ ਦਾ ਉਹੀ ਕਹਿਣਗੇ ਚਮਿਆਰ ਹੈ, ਜੁੱਤੀਆਂ ਕੱਢਣ ਵਾਲਾ, ਗੰਦੇ ਟੋਕਰੇ ਢੋਣ ਲੱਗਣੇ ਭੰਗੀ ਹੈ, ਗੰਦ ਸਾਫ ਕਰਨ ਵਾਲਾ, ਕੱਪੜੇ ਧੋਣ ਲੱਗ ਪਏ ਕਹਿੰਦਾ ਧੋਬੀ ਹੈ, ਬ੍ਰਾਹਮਣ ਨਹੀਂ ਕਹਿੰਦਾ ਕੋਈ। ਸਾਡੀ ਜਿਹੜੀ ਸੁਰਤੀ ਬਿਰਤੀ ਜਿਹੇ ਜੇ ਸੋਚ ਸੋਚਣ ਲੱਗ ਗਈ, ਅਤੇ ਉਹਨੂੰ ਵੀ ਕਿਹਾ ਗਿਆ ਵੀ ਆਪਣੀ ਜਾਤ ਬਦਲ ਕੇ ਬਿਜਾਤ ਹੋ ਗਈ। ਸਾਡੀ ਜਿਹੜੀ ਸੁਰਤ ਸੀ ਉਹ ਆਪਣੀ ਜਾਤ ਦੀ ਨਹੀਂ ਰਹੀ, ਉਹ ਦੂਸਰੀ ਜਾਤ ਦੀ ਹੋ ਗਈ। ਉਹਦੇ ਅੰਦਰ ਕਾਮ ਫੁਰਦਾ, ਸੱਪ ਜਿਹੜਾ ਡੰਗਿਆਂ ਜ਼ਹਿਰ ਚੜ੍ਹਦੀ ਹੈ ਉਹ ਵੀ ਕੁਛ ਟਾਈਮ ਲੱਗਦਾ ਹੈ ਜ਼ਹਿਰ ਚੜ੍ਹਨ, ਡੰਗ ਮਾਰਨ ਤੋਂ ਬਾਅਦ ਵੀ। ਇਹ ਨਹੀਂ ਹੈ ਵੀ ਬਿਜਲੀ ਦਾ ਕਰੰਟ ਲੱਗਣ ਵਾਂਗ ਜਦੇ ਮਾਰੂ ਉਲਟਾ ਕੇ ਇੱਕ ਨਹੀਂ ਹੈਗੀ। ਸੱਪ ਡੰਗਿਆਂ ਵੀ, ਚਾਹੇ ਕੋਬਰਾ ਜਿਹੜਾ ਨਾ, ਕੋਬਰੇ ਵੀ ਦੋ ਤਰ੍ਹਾਂ ਦੇ ਹੁੰਦੇ। ਕਿੰਗ ਕੋਬਰਾ ਹੁੰਦਾ ਸਭ ਤੋਂ ਖਤਰਨਾਕ, ਉਹ ਹੈ ਉਹ ਥੋੜ੍ਹੇ ਸਮੇਂ ਤੋਂ ਬਾਅਦ ਹੀ ਪ੍ਰਾਣ ਤਿਆਗ ਦਿੰਦਾ ਬੰਦਾ। ਸੱਪ ਡੰਗਿਆਂ ਕੁਝ ਸਮੇਂ ਤੋਂ ਬਾਅਦ ਜ਼ਹਿਰ ਚੜ੍ਹਦੀ ਹੈ। ਸੱਪ ਨੂੰ ਦੇਖ ਕੇ ਕਦੇ ਜ਼ਹਿਰ ਨਹੀਂ ਚੜ੍ਹਦੀ। ਹੁਣ ਕਰਕੇ ਦੇਖੋ ਮੁਕਾਬਲਾ ਆਪਣੇ ਅੰਤਿਸ਼ ਕਰਨ ਦੀ, ਮੈਂ ਆਪਣੇ ਕਰਕੇ ਦੇਖਦਾ ਵੀ ਜਿਹੜਾ ਅੰਦਰ ਸੱਪ ਵੜਿਆ ਹੈ ਨਾ ਇਸ ਬਰਮੀ ਦੇ ਵਿੱਚ, ਦੇਹ ਦੀ ਬਰਮੀ 'ਚ, ਜਿਹਨੂੰ ਮਨ ਕਹਿੰਦੇ ਆ, ਅੱਖਾਂ ਦੇਖਦੀਆਂ ਸਰੂਪ ਨੂੰ, ਜਦੇ ਕਾਮ ਦਾ ਡੰਗ ਮਾਰਦਾ ਉਸ ਵੇਲੇ ਜ਼ਹਿਰ ਉਸ ਵੇਲੇ ਚੜ੍ਹਦੀ ਹੈ। ਇਹ ਦੇਖੇ ਚੜ੍ਹ ਜਾਏ ਸੱਪ ਤਾਂ ਡੰਗਿਆਂ ਜ਼ਹਿਰ ਚੜ੍ਹਦੀ ਹੈ, ਦੇਖਿਆ ਨਹੀਂ ਚੜ੍ਹਦੀ। ਇਹ ਪਰਾਏ ਸਰੂਪ ਨੂੰ ਦੇਖ ਕੇ ਉਸੇ ਵੇਲੇ ਕਾਮ ਦੀ ਜ਼ਹਿਰ ਚੜ੍ਹਦੀ ਹੈ, ਉਸੇ ਵੇਲੇ ਛਿੰਬ ਨਹੀਂ ਲੱਗਦਾ। ਇਹਨੂੰ ਕਹਿੰਦੇ ਨੇ ਬਜਾਤੀ ਬਿਰਤੀ। ਗੱਲਾਂ ਨਾਮ ਦੀਆਂ, ਗੱਲਾਂ ਬ੍ਰਹਮ ਗਿਆਨ ਦੀਆਂ ਗੱਲਾਂ ਜੀ। ਮੇਰਾ ਪਰਾ ਬਾਣੀ 'ਚ ਨਾਮ ਚੱਲ ਪਿਆ, ਮੈਂ ਤਾਂ ਹੱਥ ਜੋੜ ਦੇਣਾ, ਮੈਂ ਨਹੀਂ, ਮੈਂ ਖੰਡਣੀ ਕਰਦਾ ਵੀ ਅਗਲੇ ਨੇ ਪ੍ਰਸ਼ਾਦਾ ਛਕਾਉਣਾ, ਪ੍ਰੇਮ ਦੇ ਨਾਲ ਲੈ ਕੇ ਆਇਆ, ਕਾਹਨੂੰ ਦਿਲ ਤੋੜਨਾ, ਚੰਗਾ ਭਾਈ ਤੈਨੂੰ ਤਾਂ ਅਨਹਦ ਵੀ ਸੁਣਦੇ ਹੋਣਗੇ, ਤੂੰ ਭਾਗਾਂ ਲੈ, ਸੁਣ ਲੈਂਦਾ ਮੈਂ ਸਾਰਿਆਂ ਨੇ। ਕਿਤੇ ਕਿਤੇ ਫਿਰ ਦੱਸਣਾ ਵੀ ਪੈਂਦਾ ਵੀ ਇੰਨਾ ਅਣਜਾਣ ਪੁਣਾ ਬੈਠੇ, ਸੋਨਾ ਰੂੜੀਆਂ ਦੇ ਉੱਤੇ, ਸੁਪਨੇ ਤਾਜ ਮਹਿਲਾਂ ਦੇ ਲੈਣੇ, ਤੂੰ ਦੇਖ ਤਾਂ ਸੀ ਕਿੱਥੇ ਖੜਾ, ਜਿੱਥੇ ਖੜਾ ਤਕਰੀਬਨ ਉੱਥੇ ਦੀਆਂ ਗੱਲਾਂ ਕਰ ਲੈ, ਤੇਰਾ ਭਲਾ ਹੋ ਜਾਊਗਾ। ਤੂੰ ਕਹਿ ਗੋਬਿੰਦ ਹਮ ਐਸੇ ਅਪਰਾਧੀ, ਹੇ ਪਰਮੇਸ਼ਰ ਜੀ ਅਸੀਂ ਤਾਂ ਅਪਰਾਧੀ ਬੰਦੇ ਹਾਂ। ਹਮ ਅਵਗੁਣ ਭਰੇ, ਏਕ ਗੁਣ ਨਾਹੀਂ ਦਾਤਾ, ਇੱਕ ਗੁਣ ਬਣੀ ਹੈ। ਆਪਣੇ ਔਗਣਾਂ ਦੀ ਸਿਮਰਤੀ ਕਰਨਾ ਏਦੋਂ ਵੱਡੀ ਅਕਲ ਵਾਲੀ ਗੱਲ ਹੋਈ, ਸਭ ਤੋਂ ਅਕਲ ਵਾਲੀ ਗੱਲ। ਆਪਣੇ ਔਗਣਾਂ ਦੀ ਵਿਆਖਿਆ ਕਰ ਦੇਣੀ ਸੱਚਾਈ ਨਾਲ ਕਿ ਮੈਂ ਐਸਾ, ਏਦੋਂ ਵੱਡੀ ਬਹਾਦਰੀ ਹੋਈ, ਇਹ ਹੌਂਸਲਾ ਨਹੀਂ ਹੈਗਾ। ਮੈਂ ਕੱਲ੍ਹ ਜਾਂ ਪਰਸੋਂ ਚੇਤਾ ਨਹੀਂ ਹੈ, ਦਰਸ਼ਨ ਸੁਣ ਚੇਤੇ ਹੋ, ਵਚਨ ਚੱਲ ਪਿਆ ਕੁਦਰਤੀ, ਕਹਿੰਦੇ ਜੀ ਦੋ ਬੀਬੀਆਂ ਸੰਨਿਆਸੀਆਂ ਦੇ ਵਿੱਚ ਬਹੁਤ ਸੋਹਣਾ ਪ੍ਰਚਾਰ ਕਰਦੀਆਂ ਵੀ ਆਪਣੇ ਸਿੱਖ ਧਰਮ ਦੇ ਵਿੱਚ, ਆਪਾਂ ਗੱਲਾਂ ਦਾ ਕਰਦੇ ਹਾਂ ਵੀ ਬਹੁਤ ਇਹਨਾਂ ਦੇ ਵਿੱਚ, ਹਿੰਦੂਆਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਪ੍ਰਚਾਰ ਦੇ ਵਿੱਚ ਅਸਰਦਾਰ ਗੱਲਾਂ ਕਰਦੀਆਂ। ਇੱਕ ਤਾਂ ਉਹ ਦਵੈਸ ਦੀ ਗੱਲ ਨਹੀਂ ਕਰਦੇ ਕੋਈ, ਤੁਸੀਂ ਧਿਆਨ ਨਾਲ ਕਿਤੇ ਸੁਣ ਕੇ ਦੇਖ ਲਓ, ਸਾਡੇ ਵਾਲਿਆਂ ਨੂੰ ਵੀ ਸੁਣ ਲਓ, ਜੇ ਯਾਦ ਹੀ ਨਹੀਂ ਤਾਂ ਦਿੱਲੀ ਵਾਲਾ ਸਟੇਸ਼ਨ ਦੱਬ ਕੇ ਦੇਖ ਲਓ ਵੀ ਕੀ ਕਹਿੰਦੇ ਆ। ਦਵੈਸ ਤੋਂ ਬਿਨਾਂ ਦੂਜੀ ਗੱਲ ਹੀ ਕੋਈ ਕਰਨੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਹੋਵੇ ਅਸਥਾਨ ਅਤੇ ਨਿੰਦਿਆ ਦੀ ਝੱਗ ਸਿੱਟੀ ਜਾਵੇ, ਤਾਂ ਕੌਣ ਕਹੇਗਾ? ਸਿੱਖੇ ਸਿੱਖਾਂ ਦੀਆਂ ਜੜ੍ਹਾਂ ਵੱਢਣ, ਉਹ ਲੋਕ ਐਸੇ ਨੇ ਅਤੇ ਕਦੇ ਆਪਣੇ ਮਤ ਦੇ ਬੰਦੇ ਦਾ ਖੰਡਨ ਨਹੀਂ ਕਰਨਗੇ। ਕਿਉਂ ਵੀ ਸਾਡਾ, ਚਲੋ ਕੋਈ ਨਹੀਂ, ਅੰਦਰ ਬਹਿ ਕੇ ਸਮਝਾ ਲਵਾਂਗੇ, ਬਾਹਰ ਨਹੀਂ ਕਹਿਣਾ ਲੋਕਾਂ ਨੂੰ। ਅਤੇ ਉਹਨੇ ਗੁਰਮੁਖ ਨੇ ਦੱਸਿਆ, ਕਹਿੰਦੇ ਜੀ ਗੱਲ ਚੱਲੀ ਜੀ ਵੀ ਬੀਬੀ ਆ ਬਹੁਤ ਪ੍ਰਚਾਰ ਕਰਦੀ ਆ ਗੁਰੂ ਮਾਂ। ਮੈਂ ਚੁੱਪ ਕਰਕੇ ਸੁਣੀ ਗਿਆ। ਉਹਨੂੰ ਗੁਰਮੁਖ ਕਹਿੰਦੇ ਜੀ ਤੁਸੀਂ ਜਾਣਦੇ ਹੋ? ਮੈਂ ਕਿਹਾ ਮੈਂ ਇਹਦੇ ਗੁਰੂ ਨੂੰ ਵੀ ਜਾਣਦਾ। ਉਹਦੀ ਤਾਂ ਗੱਲ ਹੀ ਛੱਡ ਗਈ। ਸਟੇਜਾਂ ਦੇ ਇਕੱਠੇ ਬਹਿ ਕੇ ਬੋਲੇ ਹੈ ਵੀ ਉਹਨਾਂ ਦਾ ਨਾਮ ਪ੍ਰੀਤਮ ਹਰੀ ਸੀ ਇਹਨਾਂ ਦੇ ਗੁਰੂ, ਪਰ ਇਹ ਆਪਣੇ ਗੁਰੂ ਤੋਂ ਪਤਾ ਨਹੀਂ ਕਿਉਂ ਕੀ ਮਤਭੇਦ ਹੋਇਆ। ਇਹ ਸ਼ਬਦਾਂ 'ਚ ਵੀ ਨਹੀਂ ਕਦੇ ਕਹਿੰਦੀ ਵੀ ਮੈਂ ਉੱਥੋਂ ਪੜ੍ਹੀ ਕੋਈ, ਚਲੋ ਹੋਊਗਾ ਫਰਕ, ਉਹ ਤਾਂ ਇਹਨਾਂ ਦੀ ਜ਼ਿੰਦਗੀ ਹੈ। ਮੈਂ ਕਿਹਾ ਇੱਕ ਇਹਨਾਂ ਦੀ ਛੋਟੀ ਭੈਣ, ਦੂਸਰੀ ਗੁਰ ਭੈਣ ਸੀ ਪ੍ਰੀਤਮ ਜੋਤੀ ਹਰੀ, ਉਹ ਤਾਂ ਬਹੁਤ ਆਉਂਦੀ ਰਹੀ ਆ ਸਾਡੇ ਕੋਲ ਉੱਥੇ, ਹੁਣ ਤੱਕ ਵੀ ਜਦੋਂ ਜੋੜ ਮੇਲਾ ਹੁੰਦਾ ਹੈ ਬੀਬੀ ਬੋਲਦੀ ਆ, ਅਦਵੈਤ 'ਤੇ ਬੋਲਦੀ ਹੁੰਦੀ, ਬਹੁਤ ਵਧੀਆ ਵਿਦਾਂਤ ਨੇ। ਅਤੇ ਫਿਰ ਉਹਨੇ ਨਾਂ ਲਿਆ, ਕਹਿੰਦੇ ਜੀ ਇੱਕ ਹੋਰ ਬੀਬੀ ਬਹੁਤ ਪ੍ਰਚਾਰ ਵਧੀਆ ਕਰਦੀ ਹੈ, ਕੌਣ? ਕਹਿੰਦੇ ਜੀ ਉਹ ਰਿਤੰਬਰਾ। ਮੈਂ ਕਹਿੰਦਾ ਸਿੱਖ ਧਰਮ ਤੋਂ ਖਿਲਾਫ਼ ਬਹੁਤ ਬੋਲਦੀ ਹੈ, ਇਹ ਤਾਂ ਦਵੈਸ 'ਚ ਬੋਲਦੀ ਹੈ ਬਹੁਤ ਜ਼ਿਆਦਾ। ਕਹਿੰਦਾ ਨਾ ਜੀ ਮੈਂ ਨਹੀਂ ਸੁਣੀ ਕਦੇ। ਮੈਂ ਕਿਹਾ ਸੁਣ ਲਈ, ਇਹ ਤਾਂ ਇੰਟਰਨੈਟ 'ਤੇ ਚੜ੍ਹੀ ਹੋਈ ਆ ਵੀ ਕੀ ਕੀ ਬੋਲਦੀ ਹੈ। ਕਹਿੰਦਾ ਜੀ ਉਹ ਛੱਡੋ, ਉਹਦੀ ਜਾਂਦੀ ਆ, ਪਰ ਮੈਂ ਤਾਂ ਉਹਨੂੰ ਮੱਥਾ ਹੀ ਟੇਕਦਾ। ਮੈਂ ਕਿਹਾ ਕਿਉਂ? ਕਹਿੰਦਾ ਵੀ ਮੈਂ ਉਹਦੇ ਜੀਵਨ ਨੂੰ ਮੁੱਢ ਤੋਂ ਜਾਣਦਾ। ਕਹਿੰਦਾ ਇਹ ਦੁਰਾਹੀ ਦੀ ਹੈ। ਮੈਂ ਕਿਹਾ ਹਾਂ ਇਹ ਗੱਲ ਤੇਰੀ ਪੱਕੀ ਹੈ ਬਿਲਕੁਲ, ਮੈਂ ਵੀ ਜਾਣਦਾ ਦੁਰਾਹੀ ਦੀ ਹੈ। ਮੈਂ ਇਹਦੇ ਗੁਰੂ ਨੂੰ ਚੰਗੀ ਤਰ੍ਹਾਂ ਜਾਣਦਾ ਕਿਉਂਕਿ ਉਹ ਬਹੁਤ ਵੱਡੇ ਆਤਮਕ ਗਿਆਨੀ, ਉਹ ਜਿਹੜੇ ਨੌਵੇਂ ਮਹੱਲੇ ਦੇ ਸਲੋਕਾਂ ਦੀ ਜੈਸੀ ਕਥਾ ਉਹਨਾਂ ਦੀ ਰਸਨਾ ਤੋਂ ਸੁਣੀ ਹੈ ਸੰਨਿਆਸੀ ਜੀ ਦੇ, ਵੀ ਉਹ ਇੱਕ ਬੜਾ ਅਸਰ ਛੱਡ ਗਈ ਮੇਰੇ ਉੱਤੇ ਵੀ। ਉਹ ਕਦੇ ਦਵੈਸ ਦੀ ਗੱਲ ਨਹੀਂ ਕਰਦੇ ਕਦੇ ਵੀ। ਮੈਂ ਕਿਹਾ ਉਹ ਮੈਂ ਜਾਣਦਾ ਹਾਂ ਵੀ ਤੂੰ ਇਹਨੂੰ ਰਿਤੰਬਰਾ ਨੂੰ ਕਿਵੇਂ ਜਾਣਦਾ। ਕਹਿੰਦਾ ਜੀ ਮੇਰੇ ਨਾਲ ਪੜ੍ਹਦੀ ਹੁੰਦੀ ਸੀ, ਕਾਲ ਅਸੀਂ ਇਕੱਠੇ ਪੜ੍ਹਦੇ ਰਹੇ। ਚਲੋ ਫਿਰ ਮੈਂ ਕਿਹਾ ਵੀ ਫਿਰ ਤੇਰੇ 'ਤੇ ਅਸਰ ਕੀ ਹੋਇਆ ਉਹਦਾ। ਉਹਨੇ ਜਦੋਂ ਮੁੱਢਲਾ ਜੀਵਨ ਸੁਣਾਇਆ ਅਤੇ ਉਹਦੇ ਨਾਲ ਆਪਣਾ ਕੋਈ ਲੈਣ ਦੇਣ ਨਹੀਂ। ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਆਪਣੇ ਔਗਣਾਂ ਨੂੰ ਕੋਈ ਲੋਕਾਂ ਦੇ ਸਾਹਮਣੇ ਕਹਿ ਦੇਵੇ ਵੀ ਮੈਂ ਆਹ ਸੀ, ਇਹ ਬਹੁਤ ਵੱਡੀ ਬਹਾਦਰੀ। ਆਪਣੀ ਥਾਂ 'ਤੇ ਜੋ ਵੀ ਕੁਛ ਹੈ ਸਿੱਖ ਧਰਮ ਦੇ ਵਿਰੁੱਧ ਬੋਲਣ ਵਾਲਾ, ਸਿੱਖ ਧਰਮ ਦਾ ਕਦੇ ਵੀ ਉਹ ਸਤਿਕਾਰਤ ਹਸਤੀ ਨਹੀਂ ਹੋ ਸਕਦੀ, ਅਸੀਂ ਉਹ ਤੋਂ ਕਿਨਾਰਾ ਕਰਨਾ। ਮੈਂ ਤਾਂ ਸਿਰਫ ਇੰਨਾ ਕੁ ਪ੍ਰਮਾਣ ਲੈਣਾ ਉਹ ਤੋਂ ਵੀ ਉਹਨੇ ਭਰੀ ਸੰਗਤ ਵਿੱਚ ਆਪਣੀ ਕਹਾਣੀ ਕਈ ਵਾਰ ਸੁਣਾਤੀ ਵੀ ਮੈਂ ਕੀ ਹੁੰਦੀ ਸੀ। ਸਿੱਧੇ ਸ਼ਬਦਾਂ 'ਚ ਕਹਿੰਦੀ ਹੈ ਵੀ ਮੈਂ ਗੰਧ ਤੋਂ ਨਿਕਲ ਕੇ ਸੰਨਿਆਸ ਦੇ ਵਿੱਚ ਪਹੁੰਚੀ ਹਾਂ, ਉਹ ਆਪਣੀ ਕਹਾਣੀ ਸੁਣਾ ਦਿੰਦੀ ਹੈ। ਮੈਂ ਕਿਹਾ ਸਾਡੇ ਵਾਲੇ ਹਥੇਲੀ ਦੇ ਫੋੜੇ ਵਾਂਗੂ ਸਾਂਭ ਸਾਂਭ ਕੇ ਰੱਖਦੇ, ਮੇਰੀ ਔਗਣ ਦਾ ਦੂਜੇ ਨੂੰ ਪਤਾ ਨਾ ਲੱਗ ਜਾਏ। ਅਤੇ ਗੁਰੂ ਕਹਿੰਦਾ ਤੇਰੀ ਉਦੋਂ ਬਣਨੀ ਆ ਮੇਰੇ ਨਾਲ ਜਦੋਂ ਤੂੰ ਆਪਣੇ ਔਗਣ ਫੋਲ ਕੇ ਰੱਖ ਦਿੰਦੇ, ਜਿਵੇਂ ਡਾਕਟਰ ਦੇ ਕੋਲ ਜਾ ਕੇ ਕਹਿ ਦਈਦਾ ਨਾ ਮੇਰੇ ਢਿੱਡ ਪੀੜ ਵੀ ਹੁੰਦੀ ਆ, ਮੇਰੇ ਸਿਰ ਦਰਦ ਵੀ ਹੁੰਦਾ, ਮੈਨੂੰ ਜ਼ੁਕਾਮ ਵੀ ਹੋਇਆ, ਮੈਨੂੰ ਬੁਖਾਰ ਵੀ ਚੜ੍ਹਦਾ, ਮੈਨੂੰ ਤਾਂ ਜੀ ਸਾਰੀਆਂ ਬਿਮਾਰੀਆਂ ਲੱਗੀਆਂ, ਮੈਂ ਤਾਂ ਤੁਹਾਡੇ ਸਾਹਮਣੇ ਨਹੀਂ ਆਉਂਦਾ। ਇਹ ਸਿਵਲ ਸਰਜਨ ਕੋਲ ਜਾ ਕੇ ਇਹ ਕਹਿਣਾ ਪਊਗਾ ਮੈਨੂੰ ਸਾਰੀਆਂ ਬਿਮਾਰੀਆਂ ਨੇ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਸ਼ਬਦ ਸਪਰਸ਼ ਸਾਰੀਆਂ ਚਿੰਬੜੀਆਂ ਹੋਈਆਂ ਨੇ ਮੈਨੂੰ, ਹੁਣ ਤੂੰ ਦੇਖ ਵੀ ਮੇਰਾ ਇਲਾਜ ਕਿਵੇਂ ਕਰਨਾ, ਤੂੰ ਮੇਰਾ ਵੈਦ ਹੈ। ਅਤੇ ਫਿਰ ਕਿਤੇ ਜਾ ਕੇ ਭਾਈ ਨੰਦ ਲਾਲ ਦੇ ਕੋਲੋਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਆਇਆ, ਇੱਕ ਗਲਤੀ ਹੋਈ ਸੀ, ਮੁੜ ਕੇ ਸਾਰੀ ਜ਼ਿੰਦਗੀ ਨਹੀਂ ਹੋਈ। ਪਹਿਲਾਂ ਮਿਲਾਪ ਸੀ, ਹੋ ਗਏ, ਚੱਲਿਆ ਸੀ ਸਿਰਫ ਆਪਣਾ ਧਰਮ ਬਚਾਉਣ ਵਾਸਤੇ, ਪਨਾਹ ਲੈਣ ਲਈ ਕਿ ਮੈਨੂੰ ਕੋਈ ਹਿੰਦੁਸਤਾਨ ਵਿੱਚ ਐਸਾ ਹੈ ਜਿਹੜਾ ਮੇਰੇ ਧਰਮ ਦੀ ਰੱਖਿਆ ਕਰ ਸਕੇ। ਕਾਰਨ ਕੀ ਸੀ? ਔਰੰਗਜ਼ੇਬ ਨੂੰ ਇੱਕ ਬੜਾ ਸੁਭਾਅ ਸੀ ਵਿਦਵਾਨਾਂ ਦੀ ਕਦਰ ਕਰਨ ਦਾ। ਪਹਿਲੀ ਜ਼ਿੰਦਗੀ 'ਚ, ਪਹਿਲਾਂ ਔਰੰਗਜ਼ੇਬ ਹੋਰ ਸੀ, ਬਾਅਦ 'ਚ ਹੋਰ ਹੋ ਗਿਆ ਸੀ, ਬਦਲ ਗਿਆ ਸੀ। ਜਿੱਥੇ ਵਿਦਵਾਨ ਦਾ ਪਤਾ ਲੱਗਿਆ ਇਹਦੀ, ਉੱਥੋਂ ਹੀ ਵਿਦਵਾਨ ਆਪਣੇ ਕੋਲ ਲੈ ਆਉਂਦਾ, ਭਾਵੇਂ ਕੋਈ ਗਜਨੀ 'ਚ ਰਹਿੰਦਾ ਸੀ, ਭਾਵੇਂ ਕਿਸੇ ਹੋਰ ਥਾਂ। ਪੂਰੇ ਅਰਬ ਦੇ ਵਿੱਚੋਂ ਇਹਨੇ ਵਿਦਵਾਨ ਇਕੱਠੇ ਕੀਤੇ। ਸਾਡੇ ਕੋਲ ਜਿਹੜੇ ਸਰੋਤ ਨੇ ਉਹਨਾਂ ਦੇ ਵਿੱਚ ਅੰਕਿਤ ਹੈ ਗੱਲ ਕਿ ਆਲਮ ਫਾਜ਼ਲ ਦੀ ਡਿਗਰੀ ਵਾਲੇ 1400 ਵਿਦਵਾਨ ਸੀ ਇਹਦੇ ਕੋਲ। 1400 ਸਰੋਤਾ ਇਕੱਠਾ ਕਰ ਲਓ, ਇੱਥੇ ਬੈਠਣ ਦਾ ਨਹੀਂ ਰਹੂਗੀ ਕਿਤੇ। ਉਹਦੇ ਕੋਲ ਵਿਦਵਾਨ ਸੀ ਇਹਨੇ ਪੂਰੇ ਭਾਰਤ ਦੇ ਕੋਨੇ ਕੋਨੇ ਵਿੱਚੋਂ, ਵਿਦੇਸ਼ਾਂ 'ਚੋਂ ਵੀ, ਜਿੱਥੇ ਮਿਲ ਗਿਆ ਲੈ। ਉਹਦਾ ਬਹੁਤਾ ਖਜ਼ਾਨਾ ਵਿਦਵਾਨਾਂ 'ਤੇ ਖਰਚ ਹੁੰਦਾ ਸੀ। ਉਹ ਕਹਿੰਦਾ ਸੀ ਵਿਦਵਾਨ ਸਾਂਭੇ ਗਏ ਮੁਲਕ ਸਾਂਭੇ, ਅੱਜ ਕਿਹੜਾ ਵਿਦਵਾਨਾਂ ਦੀ ਕਦਰ ਕਰਾਂਗਾ। ਗੋਲਕਾਂ ਦੀ ਕਦਰ ਯਾਦ ਹੈ, ਵਿਦਵਾਨਾਂ ਦੀ ਘੱਟ ਹੈ। ਅਤੇ ਉਹ ਆਪਣੇ ਸ਼ਾਹੀ ਖਜ਼ਾਨੇ 'ਚੋਂ ਬਹੁਤਾ ਖਰਚ ਕਰਦਾ ਸੀ। ਉਸ ਵੇਲੇ ਉਹਦੇ ਵਿੱਚ ਇੱਕ ਕੱਟੜਵਾਦ ਆ ਚੁੱਕਾ ਸੀ ਵੀ ਮੈਂ ਇਹ ਵਿਦਵਾਨਾਂ ਤੋਂ ਇਸਲਾਮ ਦਾ ਪ੍ਰਚਾਰ ਕਰਾਉਣਾ ਅਤੇ ਇਸਲਾਮ ਦੀ ਇੰਨੀ ਉੱਨਤੀ ਕਰਦਿਆਂ ਅੱਜ ਮੈਂ ਦਿੱਲੀ ਦੇ ਤਖ਼ਤ 'ਤੇ ਬੈਠਾਂ ਕਿ ਦੁਨੀਆ 'ਚ ਇਸਲਾਮ ਦਾ ਹੀ ਬੋਲਬਾਲਾ ਹੋ ਜਾਏ, ਜਿਸ ਕਾ ਰਾਜ ਅਤੇ ਸਿਕਾ ਸੁਪਨ। ਉਹਨਾਂ 'ਚ ਉਹ ਨਹੀਂ ਸੀ ਦੇਖਦਾ ਵੀ ਵਿਦਵਾਨ ਕੌਣ ਹੈ, ਹਿੰਦੂ ਹੈ। ਉਹ ਕੋਸ਼ਿਸ਼ ਕਰਦਾ ਸੀ ਹਿੰਦੂ ਵਿਦਵਾਨ ਹੋਵੇ, ਉਹਦੇ ਕੋਲੋਂ ਵੀ ਲਾਭ ਲਾਓ। ਅਤੇ ਉਹਦੇ ਵਿੱਚ ਇੱਕ ਦਿਨ ਭਰੀ ਸਭਾ ਵਿੱਚ ਇੱਕ ਕੁਰਾਨ ਦੀ ਆਇਤ, ਆਇਤਾਂ ਜਿਵੇਂ ਆਪਾਂ ਗੁਰਬਾਣੀ ਦੇ ਸਲੋਕ ਨੇ ਆਇਤਾਂ ਕਹਿੰਦੇ, ਕੁਰਾਨ ਦੀ ਐਤ ਦੇ ਉੱਤੇ ਪ੍ਰਵਚਨ ਹੋ ਰਿਹਾ ਸੀ ਔਰੰਗਜ਼ੇਬ ਦੀ ਤਸੱਲੀ ਨਾਲ। 1400 ਵਿਦਵਾਨ ਨੇ, 94 ਵਿਦਵਾਨਾਂ ਨੇ ਉਹਦੀ ਤਸੱਲੀ ਕਰਾਉਣੀ ਚਾਹੀ ਪਰ ਨਹੀਂ। ਉਹ ਕਹਿੰਦਾ ਯਕੀਨ ਬੱਝਦਾ ਨਹੀਂ, ਅਰਥ ਸਹੀ ਨਹੀਂ। ਉਸ ਥਾਂ 'ਤੇ ਮੁਅੱਜ਼ਮ ਸ਼ਾਹ ਇਹਦਾ ਪੁੱਤਰ, ਜਿਹੜਾ ਬਾਅਦ ਦੇ ਵਿੱਚ ਬਹਾਦਰ ਸ਼ਾਹ ਤੋਂ ਉਹਦਾ ਖਿਤਾਬ ਹੈ, ਉਹਦਾ ਮੁਅੱਜ਼ਮ ਸ਼ਾਹ ਨਾਂ ਹੈ। ਅਤੇ ਭਾਈ ਨੰਦ ਲਾਲ, ਔਰੰਗਜ਼ੇਬ ਨੇ ਆਪਣੇ ਇਕੱਲੇ ਬੇਟੇ ਨੂੰ ਪੜ੍ਹਾਉਣ ਵਾਸਤੇ ਇੱਕ ਵਿਦਵਾਨ ਆਪਣੇ ਮਹਿਲਾਂ 'ਚ ਉਹਨੂੰ ਥਾਂ ਦਿੱਤੀ ਹੋਈ ਸੀ ਵੀ ਲੋਕਾਂ ਨੂੰ ਬਾਹਰ ਇਸ ਗੱਲ ਦਾ ਨਾ ਪਤਾ ਚੱਲੇ ਕਿ ਹਿੰਦੂ ਵਿਦਵਾਨ ਰੱਖ ਕੇ ਉਹਦੇ ਕੋਲੋਂ ਆਪਣੇ ਬੇਟੇ ਨੂੰ ਪੜ੍ਹਾ ਰਿਹਾ। ਉਹ ਰੋਜ਼ ਪੁੱਛਦਾ ਸੀ, ਅੱਜ ਤੇਰੀ ਅੱਬਾ ਦੀ ਸਭਾ ਵਿੱਚ ਬਈ ਬੱਚੂ ਕੀ ਹੋਇਆ ਅੱਜ ਉੱਥੇ? ਵਿਦਵਾਨਾਂ ਨੂੰ ਚਸਕਾ ਹੁੰਦਾ ਵੀ ਵਿੱਦਿਆ ਦਾ ਕੋਈ ਕਣ ਕਿਤੋਂ ਕਿਸੇ ਥਾਂ ਤੋਂ ਮਿਲ ਜਾਏ। ਸ਼ਹਿਦ ਦੀਆਂ ਮੱਖੀਆਂ ਇਹ ਨਹੀਂ ਦੇਖਦੀਆਂ ਵੀ ਨਿੰਮ ਦੇ ਫੁੱਲ 'ਤੇ ਨਹੀਂ ਬੈਠਣਾ, ਅੱਕ ਦੇ ਫੁੱਲਾਂ 'ਚੋਂ ਵੀ ਲੈ ਆਉਂਦੀਆਂ ਨੇ ਵੈਸੇ। ਜਿਹਨੇ ਗੁਣ ਲੈਣਾ ਉਹ ਔਗਣਾਂ ਭਰੇ ਸਰੀਰ 'ਚੋਂ ਵੀ ਕੋਈ ਨਾ ਕੋਈ ਗੁਣ ਲੈ ਜਾਂਦਾ, ਜਿਹਨੇ ਔਗਣ ਲੈਣੇ ਨੇ ਅਤੇ ਉਹ ਭਾਈ ਗੁਣਾਂ ਦੇ ਭਰੇ ਸਰੀਰ 'ਚੋਂ ਵੀ ਕੋਈ ਨਾ ਕੋਈ ਔਗਣ ਲੈ ਕੇ ਤੁਰ ਜਾਂਦੇ ਆ। ਇਹ ਤਾਂ ਬਿਰਤੀ ਹੈ। ਉਹਨੇ ਕਿਹਾ, ਉਸਤਾਦ ਅੱਜ ਤਾਂ ਬੜੀ ਹੈਰਾਨੀ ਦੀ ਬਾਤ ਹੋਈ, ਕੀ ਹੋਇਆ? ਕਹਿੰਦਾ ਕੁਰਾਨ ਦੀ ਆਇਤ 'ਤੇ ਅਰਥ ਹੀ ਨਹੀਂ ਆਏ ਕਿਸੇ ਨੂੰ। ਇੱਦੋਂ ਵੱਡੀ ਸਭਾ ਨਹੀਂ ਹੋ ਸਕਦੀ ਕੋਈ ਜੋ ਮੇਰੇ ਪਿਤਾ ਦੇ ਕੋਲ ਹੈ। ਕਿਹੜੀ ਆਇਤ ਸੀ ਦੱਸ ਸਕਦੇ? ਕਹਿੰਦਾ ਹਾਂ ਆਹ ਸੀ। ਕਹਿੰਦੇ ਬੇਟਾ ਪੂਰਾ ਕਰ ਦੇ। ਕੁਰਾਨ ਫੜੀ ਭਾਈ ਨੰਦ ਲਾਲ ਨੇ, ਉਹਦੇ ਅਰਥ ਖੋਲ੍ਹ ਖੋਲ੍ਹ ਕੇ ਉਹਨੂੰ ਪੜ੍ਹਾ ਦਿੱਤੇ ਔਰੰਗਜ਼ੇਬ ਦੇ ਬੇਟੇ ਨੂੰ। ਕਹਿੰਦੇ ਇਹਦੇ ਦਾ ਅਰਥ ਬਣਦੇ ਆ। ਹੁਣ ਜਦੋਂ ਉਹ ਬੱਚੇ ਨੇ ਸੁਣ ਲਏ ਅਤੇ ਉਹ ਕਹਿਣ ਲੱਗਾ, ਕੱਲ੍ਹ ਜਾ ਸਭਾ ਵਿੱਚ, ਨਾਲੇ ਤੇਰੇ ਪਿਓ ਨੂੰ ਪਤਾ ਲੱਗ ਜਾਏ ਵੀ ਵਿੱਦਿਆ ਕੀ ਹੁੰਦੀ ਹੈ, ਇਹਦੇ ਅਰਥ ਤੂੰ ਕਰਕੇ ਆਓ। ਅਗਲੇ ਦਿਨ ਫਿਰ ਬਹਿਸ ਹੋਣੀ ਸੀ। ਜਦੋਂ ਬਹਿਸ ਸ਼ੁਰੂ ਹੋਈ ਅਤੇ ਅਰਥ ਫੇਰ ਨਾ ਹੋਏ, ਔਰੰਗਜ਼ੇਬ ਦਾ ਬੇਟਾ ਉੱਠ ਕੇ ਮੁਅੱਜ਼ਮ ਸਾਹ ਖੜਾ ਹੋ ਗਿਆ। ਉਹਨੇ ਕਿਹਾ, ਪਿਤਾ ਜੀ ਮੈਨੂੰ ਆ ਗਿਆ ਦਿਓ, ਮੈਂ ਵੀ ਇਹਦੇ 'ਤੇ ਕੁਛ ਪ੍ਰਵਚਨ ਕਰਨਾ ਚਾਹੁੰਦਾ, ਆਪਣੀ ਦਲੀਲ ਦੇਣੀ ਚਾਹੁੰਦਾ ਅਰਥਾਂ 'ਤੇ। ਔਰੰਗਜ਼ੇਬ ਗੁੱਸੇ 'ਚ ਆ ਕੇ ਕਹਿੰਦਾ, ਬੈਠ ਨਹੀਂ ਹੁੰਦਾ ਤੇਰੇ ਕੋਲ? ਇਹ ਵਿਦਵਾਨਾਂ ਦੀ ਸਭਾ, ਇੰਨੇ ਜੋਗਾ ਹੋ ਗਿਆ ਤੂੰ? ਉੱਠ ਕੇ ਹਿੰਮਤ ਕਿਵੇਂ ਕਰ ਲਈ ਤਾਂ ਖੜਾ ਹੋਣ? ਜਿਹੜੀ ਗੱਲ ਵਿਦਵਾਨਾਂ ਤੋਂ ਨਹੀਂ ਕਰ ਹੋਈ, ਤੂੰ ਅਜੇ ਵਿੱਦਿਆ ਪੜ੍ਹਨ ਵਾਲਾ ਵਿਦਿਆਰਥੀ ਹੈ, ਤੈਨੂੰ ਆ ਸਮਝ ਨਹੀਂ ਹੈ ਵਿਦਵਾਨਾਂ 'ਚ ਇੱਕ ਨਹੀਂ ਖੜਾ ਹੋਈਦਾ? ਬੈਠ ਗਿਆ। ਬਾਦਸ਼ਾਹ ਦਾ ਰੋਹਬ ਦਾ ਵੀ ਅਸਰ ਹੁੰਦਾ। ਕਾਜ਼ੀ ਬੋਲਿਆ, ਕਹਿੰਦਾ ਹਜ਼ੂਰ ਮੇਰੀ ਰਾਇ ਹੈ, ਕੀ ਪਤਾ ਖੁਦਾ ਕਿਹਦੀ ਰਸਨਾ ਤੋਂ ਬਹਿ ਕੇ ਕੀ ਗੱਲ ਕਰਾ ਦੇਵੇ। ਇਹ ਛੋਟੇ ਵੱਡੇ ਹੋਣ ਦੇ ਰਿਸ਼ਤੇ, ਇਹਨੂੰ ਬੇਟਾ ਹੋਣ ਦੀ ਸਜ਼ਾ ਦੇ ਰਹੇ ਹੋ ਤੁਸੀਂ? ਕਿਆ ਸਭਾ ਦੇ ਅੰਦਰ ਵਿਦਵਾਨਾਂ ਨੂੰ ਬੋਲਣ ਦਾ ਹੱਕ ਮਾਰਿਆ ਜਾਂਦਾ ਇਸ ਤਰ੍ਹਾਂ? ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ, ਬੱਚੇ ਨੂੰ ਵੀ ਮੌਕਾ ਦੇਣਾ ਚਾਹੀਦਾ। ਦੋ ਚਾਰ ਹੋਰ ਬੋਲਦੇ, ਹਾਂਜੀ ਹੋਣਾ ਚਾਹੀਦਾ। ਔਰੰਗਜ਼ੇਬ ਕਹਿੰਦਾ ਠੀਕ ਹੈ ਸੁਣਾ। ਜਦ ਉਹਨੇ ਖੋਲ੍ਹ ਖੋਲ੍ਹ ਕੇ ਕੀਤੇ ਅਰਥ, ਔਰੰਗਜ਼ੇਬ ਕਹਿੰਦਾ ਬੇਟਾ ਅਰਥ ਤਾਂ ਹੋ ਗਏ ਤਸੱਲੀ, ਇਹਨਾਂ ਨੂੰ ਵੀ ਹੋ ਗਈ ਮੈਨੂੰ ਵੀ ਹੋ ਗਈ, ਵੀ ਹੁਣ ਸੱਚ ਦੱਸ ਸਭਾ ਦੇ ਅੰਦਰ, ਮੈਂ ਤੇਰੀ ਅਕਲ ਨੂੰ ਜਾਣਦਾ, ਤੇਰੀ ਵਿੱਦਿਆ ਨੂੰ ਜਾਣਦਾ, ਤੇਰੇ ਬਚਪਨ ਤੋਂ, ਕਿਉਂਕਿ ਬਾਪ ਨੂੰ ਮਾਤਾ ਨੂੰ ਆਪਣੇ ਬੱਚੇ ਦੇ ਇੱਕ ਇੱਕ ਦਿਨ ਦਾ ਉਹਦਾ ਹਰਕਤਾਂ ਦਾ ਵੀ ਪਤਾ ਹੁੰਦਾ ਵੀ ਮੇਰਾ ਬੱਚਾ ਕੀ ਹਰਕਤ ਕਰਦਾ ਰਿਹਾ। ਤੂੰ ਨਹੀਂ ਇੰਨੇ ਜੋਗਾ, ਇਹ ਚੋਰੀ ਕਿਹਦੀ ਕਰਕੇ ਲਿਆ? ਕਹਿੰਦਾ ਜੀ ਨਹੀਂ ਕੋਈ ਚੋਰੀ ਨਹੀਂ ਕੀਤੀ, ਗਿਆਨ ਤੇਰਾ। ਕਹਿੰਦਾ ਜੀ ਤੇਰਾ। ਔਰੰਗਜ਼ੇਬ ਕਹਿੰਦਾ, ਉਹ ਬੜਾ ਪਾਰਖੂ ਸੀ, ਕਹਿੰਦਾ ਵੀ ਇਹ ਗੱਲ ਨਾਮੁਮਕਿਨ ਹੈ। ਕਹਿੰਦਾ ਦੇਖੋ ਅੱਬਾ, ਮੈਨੂੰ ਇਹ ਗੱਲ ਦੱਸੋ ਵੀ ਜੋ ਪਿਤਾ ਦੀ ਪ੍ਰੋਪਰਟੀ ਹੁੰਦੀ ਹੈ, ਪਿਤਾ ਦਾ ਸਾਰਾ ਧਨ ਹੁੰਦਾ, ਉਹਦਾ ਭਲਾ ਇਹ ਦੱਸੋ ਵੀ ਹੱਕਦਾਰ ਕੌਣ ਹੁੰਦਾ? ਕਹਿੰਦੇ ਉਹਦੀ ਔਲਾਦ। ਕਹਿੰਦੇ ਵੀ ਇਸ ਤਰ੍ਹਾਂ ਜਿਹੜਾ ਉਸਤਾਦ ਹੁੰਦਾ ਉਹਦੇ ਗਿਆਨ ਦਾ ਹੱਕਦਾਰ ਉਹਦਾ ਵਿਦਿਆਰਥੀ ਹੁੰਦਾ, ਇਹ ਗਿਆਨ ਮੇਰੇ ਉਸਤਾਦ ਦਾ ਹੈ ਨੰਦ ਲਾਲ ਦਾ। ਕਹਿਣ ਲੱਗਾ ਠੀਕ, ਮੈਂ ਵੀ ਇਹੀ ਸਮਝਦਾ ਸੀ ਵੀ ਬਾਤ ਕੋਈ ਹੈ। ਅੱਛਾ ਇਹ ਵਿਦਵਾਨੋ, ਵੀ ਹੁਣ ਇਹ ਤਾਂ ਜੋ ਹੋਇਆ ਹੋਇਆ, ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ? ਚੱਪਣੀ 'ਚ ਨੱਕ ਡੋਬ ਕੇ ਮਰ ਜਾਓ ਤੁਸੀਂ, ਜਿਹਨਾਂ ਨੂੰ ਮੈਂ ਇੰਨੀ ਤਨਖਾਹ ਦਿੰਦਾ। ਇੱਕ ਕਾਫਰ ਹਰਥ ਕਰ ਗਏ, ਕਾਫਰ ਇੰਨੀ ਜੈਲਸੀ ਸੀ ਉਹਨੂੰ ਹਿੰਦੂ ਲੋਕ, ਇੱਕ ਕਾਫਰ ਅਰਥ ਕਰ ਗਿਆ ਕੁਰਾਨ ਦੇ, ਅਤੇ ਤੁਸੀਂ ਜਿਉਂਦਿਆਂ ਤਾਂ ਮਰ ਨਹੀਂ ਹੁੰਦਾ ਤੁਹਾਡੇ ਕੋਲੋਂ। ਸ਼ਰਮ ਦੇ ਮਾਰੇ ਵਿਦਵਾਨਾਂ ਦੇ ਸਿਰ ਝੁਕ ਗਏ। ਅਖੀਰ ਨੂੰ ਕਾਜੀ ਸਾਹਿਬ ਬੋਲਿਆ, ਕਹਿਣ ਲੱਗਾ ਹਜ਼ੂਰ ਇਹ ਬਾਤਾਂ ਛੋੜੋ ਅਤੇ ਹੁਣ ਗੱਲ ਅਗਲੀ ਕਰੋ। ਉਹ ਕਹਿੰਦੇ ਅਗਲੀ ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਦੱਸੋ ਵੀ ਇਹਦਾ ਕੀ ਕਰਨਾ ਕਾਫਰ ਦਾ। ਕਹਿੰਦੇ ਜੀ ਕਰਨਾ ਕੀ ਹੈ, ਜੋ ਆਪਾਂ ਕਰ ਰਹੇ ਹਾਂ, ਜੋ ਇਸਲਾਮ ਦਾ ਕਾਨੂੰਨ ਹੈ, ਐਡਾ ਵੱਡਾ ਵਿਦਵਾਨ ਕਾਫਰਾਂ 'ਚ ਨਹੀਂ ਚਾਹੀਦਾ, ਇਸਲਾਮ 'ਚ ਚਾਹੀਦਾ। ਉਹਨੂੰ ਸਤਿਕਾਰ ਦੇ ਨਾਲ ਉਹਨੂੰ ਉੱਚਾ ਅਹੁਦਾ ਦੇ ਕੇ ਸਾਡੇ ਸਾਰਿਆਂ ਤੋਂ ਵੱਡਾ, ਅਤੇ ਉਹਦੀ ਸੁੰਨਤ ਕਰ ਦੇਣੀ ਚਾਹੀਦੀ ਹੈ, ਉਹਨੂੰ ਗਊ ਦਾ ਮਾਸ ਖਿਲਾ ਦੇਣਾ ਚਾਹੀਦਾ, ਕਲਮਾ ਪੜ੍ਹ ਕੇ ਅਤੇ ਉਸ ਨੂੰ ਕੱਲ ਸੂਰਜ ਚੜ੍ਹਦਿਆਂ ਮੁਸਲਮਾਨ ਬਣਾ ਲੈਣਾ ਚਾਹੀਦਾ। ਇਹ ਗੱਲ ਬਹਾਦਰ ਸ਼ਾਹ ਨੇ ਸੁਣ ਲਈ। ਮੁਲਜ਼ਮ ਸਾਹ ਨੇ ਜਾ ਕੇ ਕਿਹਾ, ਉਸਤਾਦ ਭਈ ਬੜੇ ਦੁੱਖ ਦੀ ਗੱਲ, ਤੇਰੀ ਵਿਦਿਆ ਤੇਰੇ ਧਰਮ ਦੀ ਦੁਸ਼ਮਣ ਬਣ ਗਏ। ਬਚਾਅ ਕਰ ਹੁੰਦਾ ਕਰ ਲੈ, ਮੈਂ ਵਿਦਿਆਰਥੀ ਹੋਣ ਦੇ ਨਾਤੇ ਆਪਣਾ ਧਰਮ ਨਿਭਾ ਰਿਹਾ, ਕੱਲ੍ਹ ਨੂੰ ਸੂਰਜ ਚੜ੍ਹਦਿਆਂ ਤੈਨੂੰ ਮੁਸਲਮਾਨ ਬਣਾਇਆ ਜਾਣਾ। ਭਾਈ ਨੰਦ ਲਾਲ ਦਾ ਹਿਰਦਾ ਕੰਮ ਗਿਆ, ਮਾੜੀ ਗੱਲ ਹੋਈ, ਚੰਗੀ ਰੋਜ਼ੀ ਰੋਟੀ ਬਣੀ ਹੋਈ ਸੀ, ਇੱਜ਼ਤ ਬਣੀ ਹੋਈ ਸੀ, ਕਾਹਨੂੰ ਕੁਰਾਨ ਦੇ ਅਰਥ ਕਰਨੇ ਸੀ, ਇਹ ਲੋਕ ਇੱਥੇ ਖੜ੍ਹੇ ਆ। ਉਹਨੇ ਕਿਹਾ ਬੇਟਾ ਬਾਤ ਸੁਣ, ਤੂੰ ਕਿਸੇ ਤਰੀਕੇ ਨਾਲ ਮੈਨੂੰ ਮਹਿਲੋਂ ਤੋਂ ਬਾਹਰ ਕੱਢ ਸਕਦਾ? ਕਹਿੰਦਾ ਹਾਂ ਕੱਢ ਸਕਦਾ, ਪਰ ਉਸ 'ਤੇ ਅੱਗੇ ਕੋਈ ਮਦਦ ਨਹੀਂ ਕਰ ਸਕਦਾ। ਉਹ ਕਹਿੰਦਾ ਇਤਨੀ ਕਾਫੀ ਹੈ। ਕਹਿਣ ਲੱਗਾ ਉਸਤਾਦ ਸਾਡੇ ਲਗਭਗ ਸਾਰੇ ਬਾਦਸ਼ਾਹਾਂ ਦੇ, ਇਹ ਤਾਂ ਚੱਕਰਵਰਤੀ ਬਾਦਸ਼ਾਹ ਹੈ, ਵੀ ਇੱਕ ਗੁਪਤ ਦਰਵਾਜ਼ਾ ਹੁੰਦਾ ਹੈ, ਗੁਪਤ ਇੱਕ ਸੁਰੰਗ ਹੁੰਦੀ ਹੈ ਜਿਹੜੀ ਜਾ ਕੇ ਕਿਸੇ ਜੰਗਲ 'ਚ ਨਿਕਲਦੀ ਹੈ, ਸਾਡੇ ਵੀ ਹੈਗੀ ਇਹ। ਉਹ ਰੱਖੀਏ ਵੀ ਜੇ ਕਿਤੇ ਆਫਤ ਪੈ ਜਾਏ, ਬਾਦਸ਼ਾਹ ਸਹੀ ਸਲਾਮਤ ਨਿਕਲ ਜਾਏ ਉੱਥੋਂ, ਮੈਂ ਤੁਹਾਨੂੰ ਉਹਦੇ 'ਤੇ ਕੱਢ ਦਿੰਦਾ। ਰਾਤ ਦੇ ਵਿੱਚ ਉਹਨੇ ਸਾਧ ਸੀ, ਉਹ ਕੇਵਲ ਉਹ ਸੁਰੰਗ ਦਾ ਅਧਿਕਾਰ ਪਰਿਵਾਰ ਦੇ ਮੈਂਬਰਾਂ ਕੋਲ, ਨੌਕਰ ਚਾਕਰ ਵੀ ਨਹੀਂ ਜਾਣਦੇ। ਭਾਈ ਸਾਹਿਬ ਨੂੰ ਕੱਢ ਦਿੱਤਾ ਉੱਥੇ, ਉੱਥੋਂ ਨੱਠਿਆ, ਜਿੱਥੇ ਦਿਨ ਚੜ੍ਹ ਗਿਆ ਉੱਥੇ ਜੰਗਲ 'ਚ ਛਿਪ ਗਿਆ, ਜਿੱਥੇ ਰਾਤ ਪੈ ਗਈ ਰਾਤ ਨੂੰ ਸਫ਼ਰ ਨਿਬੇੜਦਾ ਹੈ, ਪੰਜਾਬ ਦੀ ਧਰਤੀ 'ਤੇ ਆ ਗਿਆ ਦਿੱਲੀ ਤੋਂ। ਇਹਨੇ ਉੱਥੇ ਆ ਕੇ ਕਿਸੇ ਨੂੰ ਪੁੱਛਿਆ, ਸਿਆਣੇ ਬੰਦੇ ਦੀ ਰਾਏ ਲਈ ਸਤਿਪੁਰਸ਼ ਦੀ, ਕਿਆ ਦੁਨੀਆਂ 'ਚ ਕੋਈ ਐਸਾ ਬੰਦਾ ਅੱਜ ਹੈ ਜਿਹੜਾ ਮੇਰੀ ਰੱਖਿਆ ਕਰ ਸਕੇ, ਜਿਹਦਾ ਦੁਸ਼ਮਣ ਦਿੱਲੀ ਦਾ ਤਖ਼ਤ ਬਣ ਗਿਆ ਹੋਵੇ, ਜਿਹੜਾ ਦਿੱਲੀ ਦੇ ਤਖ਼ਤ ਤੋਂ ਨਾ ਡਰਦਾ ਹੋਵੇ, ਅੱਜ ਦੁਨੀਆਂ ਦੇ ਤਖ਼ਤ 'ਤੇ ਹੈ ਕੋਈ ਐਸਾ ਬੰਦਾ? ਉਹ ਕਹਿੰਦੇ ਹਾਂ ਐਸਾ ਹੈ। ਕੌਣ? ਕਹਿੰਦੇ ਅਨੰਦਪੁਰ ਵਾਲਾ ਗੁਰੂ ਹੈ, ਉਮਰ ਤਾਂ ਹੈ ਛੋਟੀ ਪਰ ਉਹ ਦਿੱਲੀ ਦੇ ਤਖ਼ਤ ਤੋਂ ਨਹੀਂ ਡਰਦਾ, ਬਾਈ ਧਾਰ ਦੇ ਰਾਜਾਂ ਤੋਂ ਨਹੀਂ ਡਰਦਾ, ਉਹ ਤਾਂ ਅਕਾਲ ਪੁਰਖ ਤੋਂ ਬਿਨਾਂ ਡਰਦਾ ਹੀ ਨਹੀਂ ਕਿਸੇ ਤੋਂ ਹੋਰ, ਨਾ ਉਹਦੇ ਸਿੱਖ ਡਰਦੇ ਹੈ। ਉਹ ਸਿੱਧਾ ਅਨੰਦਪੁਰ ਸਾਹਿਬ ਪਹੁੰਚਿਆ। ਭਾਈ ਸਾਹਿਬ ਜੀ ਜਦੋਂ ਪਹੁੰਚਿਆ, ਰਾਤ ਦਾ ਸਮਾਂ, ਚੰਦਨਮਾ ਦੀ ਰਾਤ ਖਿੜੀ ਹੋਈ ਸੀ ਸਾਰੀ, ਅਤੇ ਗੁਰੂ ਦੀ ਮਹਿਮਾ ਜਿਉਂ ਜਿਉਂ ਨੇੜੇ ਨੂੰ ਅਨੰਦਪੁਰ ਸਾਹਿਬ ਜਾ ਰਿਹਾ ਹੈ, ਬੜੇ ਲੋਕਾਂ ਤੋਂ ਬੜੀ ਮਹਿਮਾ ਸੁਣੀ ਕਲਗੀਧਰ ਪਾਤਸ਼ਾਹ ਦੀ, ਅੰਦਰ ਇੱਕ ਭੁੱਖ ਜਾ ਗਿਆ ਜੀ, ਅੰਦਰ ਇੱਕ ਪਿਆਸ ਜਾ ਗਿਆ ਜੀ। ਉਹ ਦਰਸ਼ਨਾਂ ਦੀ ਪਿਆਸ ਹੈ, ਪਾਣੀ ਦੀ ਤਾਂ ਰੋਜ਼ ਹੀ ਲੱਗਦੀ ਹੈ, ਕਿਤੇ ਰੱਬ ਦੀ ਪਿਆਸ ਲੱਗ ਜਾਏ ਨਾ, ਭੁੱਖ ਤਾਂ ਰੋਟੀ ਦੀ ਰੋਜ਼ ਲੱਗਦੀ ਹੈ, ਕਿਤੇ ਨਾਮ ਦੀ ਭੁੱਖ ਲੱਗ ਜਾਏ। ਸਾਚੇ ਨਾਮ ਕੀ ਲੱਗੇ ਭੁੱਖ, ਉਹ ਤਾਂ ਭੁੱਖ ਹੈ ਖਾਏ ਚਲੀ ਹੈ ਦੋ, ਇਹ ਭੁੱਖ ਦੂਸਰੇ ਦੁੱਖ ਮੇਟਦੀ ਹੈ। ਦਰਸ ਤੇਰੇ ਕੀ ਪਿਆਸ ਮਨ ਲੱਗਦੀ, ਔਰ ਰਾਤ ਦਾ ਟਾਈਮ ਹੈ, ਨੀਂਦ ਨਹੀਂ ਆਉਂਦੀ, ਪਹੁੰਚ ਗਿਆ ਸਵਖਤ ਹੀ ਪਹੁੰਚ ਗਿਆ, ਰਾਤ ਦਾ ਟਾਈਮ ਹੈ। ਕਹਿੰਦਾ ਸੂਰਜ ਜਲਦੀ ਦੇ ਕੇ ਚੜ੍ਹ ਜਾ, ਤੇਰੇ ਚੜ੍ਹਿਆ ਹੀ ਮੈਂ ਗੁਰੂ ਸਰੂਪ ਸੂਰਜ ਦੇ ਦਰਸ਼ਨ ਕਰ ਰਿਹਾ, ਪਰ ਸੂਰਜ ਨੇ ਤਾਂ ਆਪਣੀ ਗਤੀ ਨਾਲ ਚੜ੍ਹਨਾ ਸੀ। ਇੱਕ ਇੱਕ ਪਲ ਬਹੁਤ ਔਖਾ ਲੰਘਦਾ, ਨੀਂਦ ਤਾਂ ਆ ਨਹੀਂ ਸੀ। ਜਿੱਥੇ ਕਲਗੀਧਰ ਪਾਤਸ਼ਾਹ ਉੱਪਰ ਮਹਿਲਾਂ ਦੇ ਵਿਰਾਜਮਾਨ ਹੇਠਾਂ ਇੱਕ ਨਾ ਰਸਤਾ ਲੰਘਦਾ ਸੀ, ਪਤਾ ਵੀ ਇਸ ਮਹਿਲਾਂ ਦੇ ਵਿੱਚ ਮੇਰੇ ਪਾਤਸ਼ਾਹ ਵਿਰਾਜਮਾਨ। ਕਿਲੇ ਦੇ ਉੱਤੇ, ਕਦੇ ਇੱਧਰ ਨੂੰ ਜਾਂਦਾ ਹੈ 10-20 ਕਰਮਾਂ, ਕਦੇ ਫਿਰ ਮੁੜੇ ਆਉਂਦਾ ਹੈ। ਅਤੇ ਭਾਈ ਸਾਹਿਬ ਦੇ ਕੋਲ ਗਾਉਣ ਦੀ ਵਿੱਦਿਆ ਵੀ ਸੀ, ਸੰਗੀਤ ਅਲਾਪਣ ਦੀ ਵੀ ਸੀ, ਇਹਨੇ ਸੰਗੀਤ ਅਲਾਪਿਆ। ਉਹਦੇ 'ਚ ਦਰਦ ਭਰੀ ਆਵਾਜ਼ ਵਿੱਚ ਕਿਹਾ ਕਿ ਦਾਤਾ, ਸੰਸਾਰ ਦੀਆਂ ਮੰਡੀਆਂ 'ਤੇ ਵੱਖਰੇ ਵੱਖਰੀਆਂ ਜਿਣਸਾਂ, ਵੱਖਰੇ ਵੱਖਰੇ ਪਸ਼ੂ, ਬਹੁਤ ਕੁਛ ਵਿਕਣ ਵਾਸਤੇ ਆਉਂਦੇ ਆ, ਪਰ ਅੱਜ ਤੇਰੀ ਮੰਡੀ ਦੇ ਵਿੱਚ ਵੀ ਕੋਈ ਸੌਦਾ ਵੇਚਣ ਵਾਲਾ ਆ ਗਿਆ। ਉਹ ਸੌਦਾ ਕਾਹਦਾ? ਮੈਂ ਆਪਣਾ ਦਿਲ ਵੇਚਣ ਆਇਆ ਤੇਰੇ ਕੋਲ ਕਲਗੀਧਰ ਪਾਤਸ਼ਾਹ, ਮੈਂ ਆਪਣਾ ਮਨ ਵੇਚੂੰਗਾ। ਮਨ ਵੇਚੈ ਸਤਿਗੁਰ ਕੈ ਪਾਸ, ਮੇਰਾ ਮਨ ਲੈ ਲਈ, ਬਸ ਮੈਨੂੰ ਨਹੀਂ ਚਾਹੀਦਾ, ਮੇਰੇ ਮਨ ਨੇ ਬੜਾ ਮੈਨੂੰ ਖਰਾਬ ਕੀਤਾ, ਇਹ ਮੇਰਾ ਮਨ ਬਜਾਤੀ ਬਿਰਤੀ ਦੇ ਅਧੀਨ ਹੋ ਕੇ ਚੱਲਦਾ ਰਿਹਾ। ਜਿਹੜੀ ਉਹ ਵਿਚਾਰ ਸ਼ੁਰੂ ਹੋਏ ਸੀ, ਰਸ ਪਿੰਨੀ ਆਵਾਜ਼ ਸੀ, ਅਤੇ ਕਲਗੀਧਰ ਪਾਤਸ਼ਾਹ ਨੇ ਵੀ ਦੇਖ ਲਿਆ ਗੁਰੂ ਨਾਨਕ ਦੇ ਦਰ ਕੋਈ ਬਹੁਤ ਵੱਡਾ ਹੀਰਿਆਂ ਦਾ ਵਪਾਰੀ ਆ ਗਿਆ ਸੌਦਾ ਕਰਨ ਵਾਸਤੇ। ਮੈਂ ਸੁਣਿਆ ਕਿਸੇ ਸਰੋਤ 'ਚ ਪੜ੍ਹਨ ਤੋਂ ਨਹੀਂ ਮਿਲਿਆ, ਪਰ ਇੱਕ ਵਿਦਵਾਨ ਤੋਂ ਸੁਣਿਆ। ਬੀਬੀ ਨੂੰ ਬੇਨਤੀ ਕਰੋ ਜੇ ਨਾ ਬੋਲੇ ਨਾ, ਚੰਗੀ ਗੱਲ ਹੈ, ਦੁਖਦਾਈ ਆਵਾਜ਼ ਇਹਦੇ 'ਚ। ਇੱਕ ਸਿੰਘ ਜਾ ਕੇ ਕਹੋ, ਮਾਂ ਨਹੀਂ ਸੁਣਦੀ ਵਿਚਾਰੀ, ਇਹ ਕੰਮ ਹੀ ਨਹੀਂ ਕਰਨ ਆਈ ਵੀ ਇੱਥੇ, ਮੈਨੂੰ ਲੱਗਦਾ ਇਹ ਦੁਖਦਾਈ ਬਾਤ ਹੈ। ਹਰ ਜਸ ਕੱਲ 'ਤੇ ਜੇ ਕੋਈ ਬਾਤ, ਬਸ ਹੋ ਗਿਆ ਜੀ, ਘਰ ਲੈ ਜਾਓ, ਸਿਆਣਪ ਚਾਹੀਦੀ ਹੈ, ਗੁਰੂ ਹੈ ਕਿਰਪਾ ਕਰੇ ਭਾਈ। ਬਹੁਤ ਵੱਡਾ ਦੋਸ਼ ਹੈ ਜੇ ਕੋਈ ਆਵਾਜ਼ ਉੱਚੀ ਸਟੇਜ ਤੱਕ ਪਹੁੰਚ ਜਾਏ ਨਾ ਕਿਸੇ ਦੀ ਆਵਾਜ਼, ਬਹੁਤ ਵੱਡਾ ਪਾਪ ਲੱਗਦਾ ਹੈ, ਇਸ ਪਾਪ ਤੋਂ ਬਚਣਾ ਹੀ ਚਾਹੀਦਾ, ਕਿਉਂਕਿ ਅਸੀਂ ਕੋਈ ਖੱਟਣਾ ਜਾਂ ਗਵਾਉਣ ਨਹੀਂ। ਇਹ ਮਾਤਾ ਨੂੰ ਵੀ ਬੇਨਤੀ ਹੈ ਵੀ ਜਦੋਂ ਵਚਨ ਕਰੋ, ਜਿਹੜਾ ਕੋਲ ਬੈਠਾ ਉਹਨੂੰ ਬਿਨਾਂ ਪਤਾ ਲੱਗੇ, ਜਿਹਨੂੰ ਜਿਹਦੇ ਨਾਲ ਗੱਲ ਕਰਦੇ ਉਹਨੂੰ ਵੀ ਪਤਾ ਲੱਗੇ ਕੀ ਕਹਿੰਦੇ ਹੋ, ਬੁੱਲੇ ਹਿਲਦੇ ਦੇਖਣ, ਸੰਗਤ ਦੀ ਮਰਿਆਦਾ ਇਹ ਹੈ। ਅਤੇ ਕਲਗੀਧਰ ਪਾਤਸ਼ਾਹ ਨੇ ਆਵਾਜ਼ ਸੁਣ ਕੇ, ਦਰਦ ਭਰੀ ਵੈਰਾਗ ਭਰੀ ਆਵਾਜ਼ ਸੁਣ ਕੇ ਕਹਿੰਦੇ ਤਾਕੀ ਖੋਲ੍ਹ ਲਈ। ਚੰਦਰਮਾ ਦੀ ਖਿੜੀ ਹੋਈ ਰਾਤ ਸੀ, ਥੋੜ੍ਹਾ ਜਿਹਾ ਚਿਹਰਾ ਕੱਢਿਆ ਪਾਤਸ਼ਾਹ ਨੇ ਬਾਹਰ, ਨੰਦ ਲਾਲ ਦੀ ਜਦੋਂ ਨਿਗਾਹ ਮਿਲੀ ਗੁਰੂ ਸਾਹਿਬ ਦੇ ਚਿਹਰੇ ਦੇ ਕੀਤੇ ਦਰਸ਼ਨ, ਗਦਗਦ ਹੋ ਗਿਆ। ਅਤੇ ਮਹਾਰਾਜ ਕਹਿੰਦੇ, ਉਹ ਵਪਾਰੀਆ, ਉਹ ਸੌਦਾ ਵੇਚਣ ਵਾਲਿਆ, ਸੌਦਾ ਵੇਚਣਾ ਹੈ, ਹੋਰ ਕਿਤੇ ਨਹੀਂ ਵੀ ਕਿਹਾ? ਨਾ ਜੀ। ਕੀ ਵੇਚਣ ਲਿਆ? ਕਹਿੰਦੇ ਜੀ ਮਨ ਵੇਚਣ ਲਿਆ, ਇਹ ਤਾਂ ਇਹਨੂੰ ਖਰੀਦਣ ਵਾਲਾ ਮਿਲੇ ਕੋਈ, ਤੁਹਾਡਾ ਪਤਾ ਲੱਗਿਆ ਵੀ ਖਰੀਦ ਲਓ। ਮਹਾਰਾਜ ਕਹਿੰਦੇ, ਹਾਂ ਮੈਂ ਵਪਾਰ ਹੀ ਕਰਦਾ, ਸਿੱਖਾਂ ਦੇ ਮਨ ਲੈਂਦਾ ਵਾਂ, ਮੇਰੇ ਵੱਡੇ ਵੀ ਲੈਂਦੇ ਰਹੇ ਆ, ਪਰ ਬਈ ਦੱਸ, ਚਲੋ ਦਿਨ ਤਾਂ ਚੜ੍ਹੇਗਾ ਉਦੋਂ ਦੇਖਾਂਗੇ, ਸੌਦਾ ਵੇਚਣ ਵਾਲਿਆ ਬਈ ਤੂੰ ਮੈਨੂੰ ਪਹਿਲਾਂ ਇਹ ਦੱਸ ਵੀ ਸੌਦਾ ਹੈ ਕੈਸਾ। ਦੇਖੋ ਲੈਣ ਵਾਲੇ ਨੇ ਫਿਰ ਦੇਖਣਾ ਨਾ ਵੀ ਇਹ ਤਾਂ ਹੀ ਹੁੰਦਾ ਲੈਣ ਦੇਣ, ਪਹਿਲਾਂ ਪਰਖੀ ਦਾ ਵੀ ਸੌਦਾ ਕੈਸਾ। ਬਸ ਆਹ ਗਲਤੀ ਭਾਈ ਸਾਹਿਬ ਦੀ ਪਹਿਲੀ ਮਿਲਣੀ 'ਚ ਇੱਕ ਗਲਤੀ ਹੋਈ ਸੀ, ਮੁੜ ਕੇ ਜੀਵਨ 'ਚ ਕੋਈ ਗਲਤੀ ਨਹੀਂ ਹੋਈ। ਕਹਿੰਦਾ ਜੀ ਬਿਲਕੁਲ ਪਵਿੱਤਰ ਪਾਕ ਤੁਹਾਡੇ ਖਰੀਦਣ ਵਾਲਾ। ਮਹਾਰਾਜ ਨੇ ਤਾਕੀ ਬੰਦ ਕਰ ਲਈ, ਝੂਠ ਨਾ ਹੋਵੇ ਜਾ, ਜੇ ਤੇਰਾ ਮਨ ਪਹਿਲਾਂ ਹੀ ਪਵਿੱਤਰ, ਇੱਥੇ ਕੀ ਲੈਣਾ ਆ ਫਿਰ ਤੂੰ, ਜਾ ਦਰਵਾਜ਼ਾ ਬੰਦ। ਮਾਰੀ ਗਿਆ ਕੁੱਕਾਂ, ਫਿਰ ਨਹੀਂ ਸੁਣੀ ਸਾਰੀ ਰਾਤ, ਐਂ ਫਿਰੀ ਜਾ ਹੁਣ ਤੂੰ। ਦਿਨ ਚੜ੍ਹਿਆ, ਭਾਈ ਸਾਹਿਬ ਪੁੱਛਦੇ ਆ ਵੀ ਮੇਰੇ ਕੋਲੋਂ ਗਲਤੀ ਹੋ ਗਈ, ਸਿੱਖੋ ਤੁਸੀਂ ਕਿੰਨੀ ਕਿੰਨੀ ਦੇਰ ਦੇ ਰਹਿੰਦੇ ਹੋ? ਭਾਈ ਦਇਆ ਸਿੰਘ ਵਰਗਾ ਮਿਲ ਗਿਆ ਕੋਈ, ਕਹਿੰਦਾ ਆਹ ਹੋ ਗਿਆ, ਸੌਦਾ ਰਹਿ ਗਿਆ ਵਿਚਾਰੇ, ਅਤੇ ਹੁਣ ਕੀ ਬਣੂਗਾ? ਕਹਿੰਦੇ ਵੀ ਗਲਤੀ ਕਰ ਬੈਠੇ, ਦੁਨੀਆ ਦਾ ਕੋਈ ਵੀ ਸੌਦਾ ਵੇਚਣਾ ਹੋਵੇ ਉੱਥੇ ਝੂਠ ਕੰਮ ਕਰਦਾ। ਮੱਝ ਵੇਚਣੀ ਹੋਵੇ, ਦੁੱਧ ਦਿੰਦੀ ਹੋਵੇ ਭਾਵੇਂ 2-4 ਕਿਲੋ, ਦਸੀ ਦਾ ਜੀ ਸਾਡੇ ਕੋਲ ਤਾਂ ਦਾਣਾ ਨਹੀਂ ਪੈਂਦਾ, ਇਹ ਤਾਂ 10-10 ਕਿਲੋ ਦੁੱਧ ਦਿੰਦੀ ਰਹੀ ਹੈ, ਹੁਣ ਤਾਂ ਦੁੱਧ ਸੁੱਕ ਗਿਆ, ਤਾਂ ਸਾਡੀ ਪੱਠੀ ਨਹੀਂ ਹੈ, ਝੂਠ ਬੋਲੋ ਰੱਜ ਕੇ।
ਸੁਗੰਧ ਲਾਓ ਚਾਹੇ ਕੋਈ ਸੇਵ ਨਹੀਂ ਮੰਗਾਏ ਹੋਵੇ ਮੱਝ, ਇਹ ਛੱਡੀ ਚੱਲ ਗਈ ਸੰਸਾਰ ਦੀ ਮੰਗਾਂ 'ਚ, ਗੁਰੂ ਦੇ ਚੱਲ ਗਈ, ਉਹਦੇ ਗੁਣ ਦੱਸੋ ਇਹਦਾ ਆਹ ਗੁਣ ਜੀ ਆਹ ਗੁਣ ਬਹੁਤ ਕੁਛ ਇਤਿਹਾਸ ਖੋਦ ਦਿੱਤੇ ਨੇ।
ਭਾਈ ਸਾਹਿਬ ਕਹਿੰਦੇ ਜਦੋਂ ਮਨ ਵੇਚਣਾ ਹੋਵੇ ਤਾਂ ਫਿਰ ਇਹ ਕਹਿਣਾ ਪੈਂਦਾ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋ। ਇਹ ਐਂ ਵੇਖਦਾ ਸੋਦਾ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤਿਉਗਣ ਮਾਰੇ, ਫਿਰ ਕਹੀਦਾ ਦਇਆ ਕਰੋ ਕੁਛ ਮਿਹਰੋ ਪਾਵੋ, ਤੁਸੀਂ ਕਰੋ ਦਇਆ, ਮੈਂ ਤਾਂ ਐਸਾ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਾ, ਨੀ ਕੋ ਠੱਗ, ਤੂੰ ਤਾਂ ਗਲਤ ਕਰ ਲਿਆ, ਸੌਦਾ ਕਿਵੇਂ ਵਿਕਣਾ। ਕਹਿੰਦਾ ਜੀ ਹੁਣ ਕੀ ਕਰਾਂ, ਕਹਿੰਦੇ ਹੁਣ ਬੂਹਾ ਮਲ ਕੇ ਬਹਿ ਜਾ। ਭਾਈ ਸਾਹਿਬ ਕਹਿੰਦੇ ਮੇਰਾ ਨਾਂ ਨਾ ਲਈ, ਬਹਿ ਜਾ ਬੂਹਾ ਮਲ ਕੇ। ਭਾਈ ਨੰਦ ਲਾਲ ਜੀ ਬੂਹਾ ਮਲ ਕੇ ਬਹਿ ਗਿਆ। ਨਿਤਨੇਮ ਕਰਕੇ ਨਿਜ ਸਰੂਪ ਦੇ ਧਿਆਨ ਤੋਂ ਕਲਗੀਧਰ ਪਾਤਸ਼ਾਹ ਦਾ ਦਰਵਾਜ਼ਾ ਖੁੱਲਦਾ ਸੀ, ਉਦਣ ਦਰਵਾਜ਼ਾ ਹੀ ਨਾ ਖੁੱਲਿਆ। ਦਰਬਾਨ ਚ ਹੀ ਬਹਿਰਾਨ ਹੈ, ਪਤਾ ਨਹੀਂ ਕਿਉਂ ਨਹੀਂ ਦਰਵਾਜ਼ਾ। ਪਾਤਸ਼ਾਹ ਦੀ ਮੌਜ ਹੈ ਜੀ, ਇਹ ਤਾਂ ਪਹਾੜ ਦੀਆਂ ਗੁਫਾ 'ਚ ਬਹਿ ਗਏ ਜਦੋਂ ਖਾਲਸਾ ਸਾਜਣੇ ਦੀ 11 ਮਹੀਨੇ ਨਹੀਂ ਸੀ ਉੱਠੇ, ਹੁਣ ਕੀ ਪਤਾ, ਇਹ ਤਾਂ ਮਹਾਰਾਜ ਜਾਣੇ। ਭਾਈ ਸਾਹਿਬ ਤੋਂ ਰਹਿ ਨਾ ਹੋਇਆ ਅਤੇ ਰੋਣ ਲੱਗ ਗਿਆ। ਅੰਦਰ ਤੋਂ ਆਵਾਜ਼ ਆਈ, ਮੇਰੇ ਬੂਹੇ 'ਤੇ ਕੌਣ ਰੋ ਰਿਹਾ? ਕਹਿੰਦੇ ਜੀ ਮੈਂ ਹਾਂ ਆਨੰਦ ਲਾਲ। ਕਹਿੰਦੇ ਫਿਰ ਮੈਂ ਵਾਸਤੇ ਦਰਵਾਜ਼ਾ ਨਹੀਂ ਖੁੱਲ੍ਹਦਾ, ਬੈਠਾ ਰਹਿ ਕਿਹੜਿਆਂ ਤੋਂ। ਮੈਂ ਕਿਹਾ ਵੀ ਦੁਬਾਰੇ ਫਿਰ ਫੇਲ ਹੋ ਗਿਆ। ਉਹਨੇ ਕਿਹਾ ਵੀ ਮੇਰੇ ਕਹਿਣ ਦੇ 'ਚ ਕੋਈ ਉਕਾਈ ਹੈ। ਦੁਬਾਰੇ ਫਿਰ ਦਰਵਾਜ਼ਾ ਖੜਕਾਇਆ ਅਤੇ ਦੂਸਰੀ ਵਾਰ ਆਵਾਜ਼ ਆਈ, ਕੌਣ ਹੈ? ਕਹਿੰਦਾ ਜੀ ਮੈਂ ਦਾਸ ਨੰਦ ਲਾਲ ਹਾਂ। ਕਹਿੰਦੇ ਮੈਂ ਭਾਵੇਂ ਜਿੰਨੀ ਮਰਜ਼ੀ ਨਿਮਰਤਾ ਦਾ ਬੁਰਕਾ ਪਾ ਕੇ ਆ ਜਾਵੇ, ਮੈਂ ਹੁੰਦੀ ਹੈ, ਇਸ ਲਈ ਦਰਵਾਜ਼ਾ ਨਹੀਂ ਖੁੱਲ੍ਹੇਗਾ। ਮੈਂ ਦਾਸ ਕਿਹਾ ਸੀ, ਉਹਨੂੰ ਵੀ ਕੋਈ ਥਾਂ ਨਹੀਂ। ਇਹਦਾ ਮਤਲਬ ਇੱਥੇ ਤਾਂ ਬਹੁਤ ਬਰੀਕ ਪੜ੍ਹਾਈ ਹੈ, ਜਿਹੜੀ 1400 ਵਿਦਵਾਨਾਂ ਨੂੰ ਮੈਂ ਜਿੱਤ ਕੇ ਆਇਆ, ਉੱਥੇ ਤਾਂ ਇੱਥੇ ਤਾਂ ਫੇਲ ਹੋ ਗਿਆ ਸਾਰੀਆਂ, ਮੇਰੀ ਤਾਂ ਵਿਦੇਖ ਖੋਜ ਛੱਡ ਗਈ, ਹੁਣ ਕੀ ਕਹਾਂ। ਸਮਤ ਦੇਤੀ ਪਰਮਾਤਮਾ। ਤੀਸਰੀ ਵਾਰ ਵਚਨ ਹੋਇਆ, ਕੌਣ ਹੈ? ਧਾ ਮਾਰ ਕੇ ਕਹਿੰਦਾ ਦਾਤਾ ਪਤਾ ਹੀ ਨਹੀਂ ਕੌਣ ਹੈ, ਇਹੀ ਪੁੱਛਣਾ ਹੈ ਕੌਣ, ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ। ਮਹਾਰਾਜ ਨੇ ਦਰਵਾਜ਼ਾ ਖੋਲ੍ਹਤਾ, ਕਹਿੰਦੇ ਹੁਣ ਤੂੰ ਅੰਦਰ ਆਉਣ ਦੇ ਯੋਗ ਹੈ। ਬਸ ਬਾਤ ਤਾਂ ਇਹ ਨਹੀਂ ਸੀ, ਜਿਹਨੂੰ ਪਤਾ ਹੀ ਨਹੀਂ ਮੈਂ ਕੌਣ ਹਾਂ, ਮੈਂ ਉਹਨੂੰ ਦੱਸਣ ਵਾਸਤੇ ਬੈਠਾ। ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਆ, ਤੂੰ ਕਿੱਥੋਂ ਆਇਆ, ਕੌਣ ਹੈ ਤੂੰ? ਇਸ ਕਰਕੇ ਸਾਧ ਜੀ, ਭਾਈ ਸਾਹਿਬ ਨੇ ਫਿਰ ਸਾਰੀ ਜ਼ਿੰਦਗੀ ਕੀ ਕੀਤਾ, ਆਪਣਾ ਆਪ ਮਿਟਾ ਦਿੱਤਾ, ਮੈਂ ਕੁਛ ਵੀ ਨਹੀਂ ਹਾਂ, ਮੇਰਾ ਕਲਗੀ ਵਾਲਾ ਸਤਗੁਰ ਸਭ ਕੁਛ ਹੁੰਦਾ। ਗੁਰੂ ਦੇ ਚਰਨਾਂ ਦਾ ਪਿਆਰ ਲੱਗ ਗਿਆ ਅਤੇ ਜੀਵਨ ਦੀ ਬਾਜ਼ੀ ਜਿੱਤ ਗਿਆ। ਫਿਰ ਮਹਾਰਾਜ ਨੇ ਦੱਸਿਆ ਵੀ ਦੇਖ ਭਾਈ, ਇਹ ਜਿਹੜੀ ਬਿਰਤੀ ਹੈ, ਜਿਹਦੇ ਵਿੱਚ ਬਜਾਤੀ ਬਿਰਤੀ ਦੇ ਵਿੱਚ ਹੰਗਤਾ ਫੁਰਿਆ ਕਰਦੀ ਹੈ, ਤੂੰ ਇਹ ਬਿਰਤੀ ਦਾ ਤਿਆਗ ਕਰ। ਬਜਾਤੀ ਬਿਰਤੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਦੇ ਅਧੀਨ ਹੋਈ ਹੋਈ ਸੁਰਤ ਜਿਹੜੀ ਹੈ ਉਹਨੂੰ ਬਜਾਤੀ ਬਿਰਤੀ ਕਹਿੰਦੇ ਨੇ। ਜਿਹੜੀ ਸੱਤ ਸੰਤੋਖ ਦਇਆ ਧਰਮ ਧੀਰਜ ਵਿਵਹਾਰ ਇਹ ਇਤਿਆਦਿਕ ਗੁਣਾਂ ਵਾਲੀ ਜਿਹੜੀ ਬਿਰਤੀ ਹੈ ਉਹਨੂੰ ਸਾਧ ਜੀ ਸੁਜਾਤੀ ਬਿਰਤੀ ਕਹਿੰਦੇ ਨੇ, ਉਹ ਬਜਾਤੀ ਬਿਰਤੀ ਹੈ। ਬਜਾਤੀ ਬਿਰਤੀ ਦਾ ਪਰਿਤਿਆਗ ਕਰਕੇ ਸੁਜਾਤੀ ਬਿਰਤੀ ਦਾ ਪ੍ਰਵਾਹ ਅੰਦਰ ਤੋਂ ਚੱਲ ਪੈਣਾ, ਇਹ ਮਹਾਂਪੁਰਖ ਕਥਾ ਵਿੱਚ ਵਾਰ ਵਾਰ ਦੱਸਿਆ ਕਰਦੇ ਸੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਸਾਰੀ ਜ਼ਿੰਦਗੀ ਦੱਸਦੇ ਰਹੇ, ਉਹਨਾਂ ਦੀਆਂ ਟੇਪਾਂ 'ਚ ਅੱਜ ਵੀ ਤੁਸੀਂ, ਮੈਂ ਸੁਣਿਆ, ਤੁਸੀਂ ਵੀ ਸੁਣ ਸਕਦੇ। ਕਥਾ ਕੀ ਹੈ? ਕਥਾ ਹੈ ਆਪਣੇ ਨਿੱਜ ਨੂੰ ਜਾਣਨ ਦਾ ਇੱਕ ਸਾਧਨ। ਗੁਰਬਾਣੀ ਦੇ ਆਧਾਰਿਤ ਅਸੀਂ ਇਹ ਸਮਝ ਸਕੀਏ ਅਸੀਂ ਕੀ ਹਾਂ। ਜਦੋਂ ਇਹ ਹੀ ਨਹੀਂ ਪਤਾ ਵੀ ਮੈਂ ਹੈ ਕੀ, ਵਿਦਵਾਨ ਬਣਿਆ ਫਿਰੇ, ਧਨੀ ਬਣਿਆ ਫਿਰੇ, ਰਾਜਾ ਬਣਿਆ ਫਿਰੇ, ਫਕੀਰ ਬਣਿਆ ਫਿਰੇ, ਕੁਛ ਵੀ ਨਹੀਂ ਹੈ। ਮਿਟਾ ਦੇ ਆਪਣੀ ਹਸਤੀ ਅਗਰ ਮਰਤਬਾ ਚਾਹੇ, ਦਾਨਾ ਖਾਕ ਮੇ ਰੁਲ ਕਲ ਗੁਲੇ ਗੁਲਦਾਰ ਹੋਤਾ ਹੈ, ਇਹ ਮਿਟਾਉਣਾ ਪਏਗਾ। ਹੋਮੇ ਕਰੀ ਤਾਂ ਤੂੰ ਨਾ ਹੀ, ਤੂੰ ਹੋਵੇ ਹੋ ਨਾ ਹੀ, ਬੁੱਝੋ ਗਿਆ ਨਹੀਂ ਬੁੱਝਣਾ, ਇਹ ਅਗਤ ਕਥਾ ਮੰਨਣਾ। ਗੁਰੂ ਕਿਰਪਾ ਕਰੇ ਸਮਾਂ ਹੋ ਗਿਆ ਅਤੇ ਸਤਿਗੁਰੂ ਗਰੀਬ ਨਿਵਾਜ ਮਿਹਰਬਾਨੀ ਕਰਨ ਕਿ ਆਪਣੀ ਇਸ ਦਾਤਾ ਜੀ ਗਿਆਨ ਦੀ ਸਮਰੱਥਾ ਬਖਸ਼ਣ। ਅਤੇ ਅਨੰਦ ਸਾਹਿਬ ਦਾ ਪਾਠ ਮੈਂ ਭਾਈ ਦਰਸ਼ਨ ਸਿੰਘ ਨੂੰ ਬੇਨਤੀ ਕਰੂੰਗਾ ਵੀ ਉਹ ਅਨੰਦ ਸਾਹਿਬ ਦਾ ਪਾਠ ਕਰਨ, ਅਤੇ ਕਿਉਂਕਿ ਅੰਮ੍ਰਿਤ ਵੇਲੇ ਮੈਨੂੰ ਥੋੜ੍ਹਾ ਜਿਹਾ ਨਾ ਜਲ ਛਕਣ ਦਾ ਸੁਭਾਅ ਹੈ, ਅਤੇ ਇਹ ਜਿਹੜੇ ਦੋ ਦਿਨ ਇਹਦੇ 'ਚ ਟਾਈਮ ਘੰਟਾ ਘੰਟਾ ਹੁੰਦੀ ਹੈ ਕਥਾ, ਅਤੇ ਭਾਈ ਸਾਹਿਬ ਪੰਜ ਦਿਨ ਕਰਦੇ ਹੈ ਉਹਦੇ 'ਚ ਤਾਂ ਪੌਣਾ ਘੰਟਾ ਹੈ, ਉਹ ਫਿਰ ਇਹਦੇ ਲਈ ਕਿਉਂਕਿ ਮਿਹਦੇ ਨੂੰ ਠੀਕ ਰੱਖਣ ਵਾਸਤੇ ਸਭ ਤੋਂ ਵਧੀਆ ਦਵਾਈ ਪਾਣੀ ਹੈ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਖਾਲੀ ਪੇਟ ਪੀਂਦਾ, ਮੈਨੂੰ ਉਹ ਸੁਭਾਅ ਬਣਿਆ ਹੋਇਆ ਵੀ ਤਾਂ ਕਿ ਇਕੱਲਾ ਸਰੀਰ ਉੱਪਰੋਂ ਨਹੀਂ ਧੋਣਾ, ਅੰਦਰ ਅਤੇ ਨਾੜਾਂ ਵੀ ਧੋਣੀਆਂ, ਇਸ ਕਰਕੇ ਤਾਂ ਮੈਂ ਤੁਹਾਡੇ ਕੋਲੋਂ ਆਗਿਆ ਲੈ ਕੇ ਮੈਨੂੰ ਪਹਿਲਾਂ ਜਾਣਾ ਪੈਣਾ ਅਰਦਾਸ ਦੇ ਵਿੱਚ, ਫਿਰ ਮੈਂ ਉੱਥੇ ਜੋੜਿਆਂ 'ਚ ਖੜ੍ਹ ਜਾਂਦਾ ਹੁੰਦਾ, ਇਹ ਨਹੀਂ ਵੀ ਅਰਦਾਸ ਤੋਂ ਪਹਿਲਾਂ ਚਲੇ ਜਾਣਾ, ਮੈਂ ਉੱਥੇ ਖੜ੍ਹਾ ਹੁੰਦਾ, ਇਸ ਕਰਕੇ ਮੈਂ ਵੀ ਨਹੀਂ ਕਰਨਾ ਕਿਸੇ ਦਾ ਵੀ ਅਰਦਾਸ ਤੋਂ ਪਹਿਲਾਂ ਚਲੇ ਗਿਆ, ਇਹ ਕਾਰਨ ਕਰਕੇ ਮੈਂ ਆਗਿਆ ਲੈਣਾ ਭਾਈ ਸਾਹਿਬ ਅਨੰਦ ਸਾਹਿਬ ਦਾ ਪਾਠ। ਆਓ ਜੀ ਅਨੰਦ ਸਾਹਿਬ ਦਾ ਪਾਠ ਕਰਾਂਗੇ ਅਤੇ ਦਾਸ ਨੂੰ ਆਗਿਆ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ। ਕੱਲ੍ਹ ਨੂੰ ਫਿਰ ਜੋ ਮੈਂ ਸੁਣਾਉਣਾ ਚਾਹੁੰਦਾ ਸੀ ਚੱਲਿਆ ਹੀ ਨਹੀਂ ਉੱਧਰ ਨੂੰ, ਦਿਮਾਗ ਹੀ ਨਹੀਂ ਚੱਲਿਆ ਉੱਧਰ, ਮੈਂ ਕੁਛ ਥੋੜ੍ਹਾ ਜਿਹਾ ਸੋਚਿਆ ਸੀ ਵੀ ਮਨੁੱਖਾ ਸਰੀਰ 'ਤੇ ਬੋਲ ਲੈਂਦਾ, ਚਲੋ ਅੱਜ ਨੇੜੇ ਨਹੀਂ ਆਈ ਗੱਲ, ਜੋ ਗਦਾਤੇ ਨੂੰ ਪਾਉਂਦਾ ਸੀ ਉਹ ਕਹਾ ਲਿਆ ਜਿਉਂ ਬੁਲਾਵ ਹੈ ਤਿਉਂ ਬੋਲ ਰਹੇ ਸੁਣ, ਕੁਦਰਤ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।